ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ। ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਏ ਬਾਪ ਪੂਤ, ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਏ ਬਾਪ ਪੂਤ, ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ, ਸੰਤ ਬਿਹਾਵੈ ਹਰ ਨਾਮ ਆਧਾਰਾ, ਰਚਨਾ ਸਾਚ ਬਣੀ ਸਭ ਕਾ ਏਕ ਤਨੀ, ਰਚਨਾ ਸਾਚ ਬਣੀ ਸਭ ਕਾ ਏਕ ਤਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਪਾਤਸ਼ਾਹ, ਦੋ ਜਹਾਨਾਂ ਦੇ ਵਾਲੀ, ਸਦਾ ਕਾਇਮ ਰਹਿਣ ਵਾਲੀ ਹਸਤੀ, ਜੁਗੋ ਜੁਗ ਅਟਲ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰਿਓ, ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ, ਉਹਨਾਂ ਦੇ ਪਾਵਨ ਮੁਬਾਰਕ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ, ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ 'ਤੇ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਆਖਿਆ ਹੈ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰੂ ਪਾਤਸ਼ਾਹ ਦੀ ਸੰਗਤ ਭਾਗਾਂ ਵਾਲਿਆਂ ਨੂੰ ਮਿਲਦੀ ਹੈ, ਅਤੇ ਗੁਰੂ ਦੀ ਸੰਗਤ ਦੇ ਵਿੱਚ ਬਹਿ ਕੇ ਹੀ ਮਨ ਤੋਂ ਸਾਡੇ ਵਿਸ਼ੇ ਵਿਕਾਰਾਂ ਦੀ, ਅਵਗਣਾਂ ਦੀ, ਪਾਪਾਂ ਦੀ ਮੈਲ ਉਤਰਦੀ ਹੈ। ਤਾਂ ਪਾਤਸ਼ਾਹ ਜੀ ਦੀ ਸੰਗਤ ਕਰਨ ਦਾ ਸੁਭਾਗਾ ਸਮਾਂ ਪਾਤਸ਼ਾਹ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਹੈ। ਆਓ ਆਪਾਂ ਸਾਰੇ ਜਾਣੇ ਸਭ ਤੋਂ ਪਹਿਲਾਂ ਜਿੱਥੇ ਤਨ ਕਰਕੇ ਗੁਰੂ ਪਾਤਸ਼ਾਹ ਜੀ ਦੇ ਪਾਸ ਆਏ ਹਾਂ, ਸਾਡਾ ਜਿਹੜਾ ਮਨ ਹੈ, ਮਨ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਸੁਰਤ ਕਰਕੇ ਵੀ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਗਏ, ਆਪਣੀ ਰਸਨਾ ਨੂੰ ਪਵਿੱਤਰ ਕਰੀਏ, ਪਾਤਸ਼ਾਹ ਜੀ ਦੇ ਦਰ ਉੱਤੇ ਆਪਣੀ ਹਾਜ਼ਰੀ ਲਗਵਾਈਏ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ। ਕਾਹੂ ਬਿਹਾਵੈ ਰੰਗ ਰਸ ਰੂਪ।
ਅੱਜ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੇ ਬ੍ਰਹਿਮੰਡਾਂ ਨੂੰ, ਖੰਡਾਂ ਨੂੰ, ਸਮੁੱਚੀ ਲੋਕਾਈ ਨੂੰ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੋਂ ਜੋ ਮੁੱਖ ਵਾਕ ਹੁਕਮਨਾਮਾ ਪਾਤਸ਼ਾਹ ਜੀ ਨੇ ਬਖਸ਼ਿਆ ਹੈ, ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 913 914 ਦੇ ਉੱਤੇ ਸੁਭਾਇਮਾਨ ਹੈ। ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਰਾਮਕਲੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦਾ ਜਿਹੜਾ ਰੂਪ ਹੈ ਉਹ ਅਸ਼ਟਪਦੀ ਹੈ, ਸ਼ਬਦ ਅੱਠ ਪਦਿਆਂ ਵਾਲਾ ਹੈ ਅਤੇ ਇਸ ਸ਼ਬਦ ਦੇ ਅੰਦਰ ਇੱਕ ਕੇਂਦਰੀ ਭਾਵ ਹੈ ਰਹਾਉ ਵਾਲਾ। ਦੇਖੋ, ਅਸੀਂ ਸਾਰੇ ਹੀ ਸੰਸਾਰ ਦੇ ਉੱਤੇ ਆਏ ਹਾਂ ਵਾਹਿਗੁਰੂ ਦੇ ਹੁਕਮ ਦੇ ਵਿੱਚ, ਅਤੇ ਸਾਰਿਆਂ ਨੂੰ ਹੀ ਰੱਬ ਨੇ ਉਮਰ ਦਿੱਤੀ ਹੈ, ਆਰਜੂ ਦਿੱਤੀ ਹੈ। ਇਹ ਵੀ ਸੱਚ ਹੈ ਕਿ ਉਮਰ ਸਾਰਿਆਂ ਦੀ ਲੰਘਦੀ ਜਾ ਰਹੀ ਹੈ, ਬਤੀਤ ਹੋ ਰਹੀ ਹੈ। ਉਮਰ ਨੇ ਕੋਈ ਰੁਕਣਾ ਥੋੜ੍ਹੀ ਹੈ। ਪਾਤਸ਼ਾਹ ਆਖਦੇ ਨੇ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਦਹੇ ਨਿਤ ਪਾਰਚ, ਮਾਧਵੇ ਭੱਜ ਦਿਨ ਨਿਤ ਰੈਣੀ, ਜਨਮ ਪਦਾਰਥ ਜੀਤ ਹਰ ਸ਼ਰਣੀ। ਤੇਰੀ ਜ਼ਿੰਦਗੀ ਦੀ ਨਦੀ ਵਹਿ ਰਹੀ ਹੈ, ਜਿੱਦਾਂ ਨਦੀ ਦਾ ਪਾਣੀ ਵਗੀ ਜਾਂਦਾ ਹੈ। ਰੱਬ ਨੇ ਜਿਹੜੇ ਸਾਹ ਦਿੱਤੇ ਨੇ, ਰੱਬ ਨੇ ਜਿਹੜੇ ਸਵਾਸ ਦਿੱਤੇ ਨੇ, ਇਹ ਦਮ ਦਮ ਕਰਕੇ ਇਹ ਸਵਾਸ ਜਿਹੜੇ ਨੇ ਇਹ ਮੁੱਕੀ ਜਾ ਰਹੇ ਨੇ, ਇਹ ਘਟੀ ਜਾ ਰਹੇ ਨੇ। ਜ਼ਿੰਦਗੀ ਬਤੀਤ ਹੋ ਰਹੀ ਹੈ, ਪਰ ਕਈ ਵਾਰੀ ਬੰਦਾ ਜਿਹੜਾ ਇਨਸਾਨ ਜਿਹੜਾ ਉਹ ਸੰਸਾਰ ਦੇ ਅੰਦਰ ਜਿਹੜੇ ਸਿਰਫ ਨਾਸ਼ਵੰਤ ਪਦਾਰਥ ਨੇ ਉਹਨਾਂ ਦੀਆਂ ਪੰਡਾਂ ਹੀ ਬੰਨਦਾ ਰਹਿੰਦਾ, ਅਕਾਲ ਪੁਰਖ ਦੀ ਸ਼ਰਨ ਵਿੱਚ ਨਹੀਂ ਆਉਂਦਾ, ਤਾਂ ਜ਼ਿੰਦਗੀ ਫਿਰ ਅਜਾਈ ਜਾਂਦੀ ਹੈ। ਇੱਕ ਹੈ ਸਵਾਸਾਂ ਨੂੰ ਸਫਲ ਕਰਨਾ, ਗੁਰਮੁਖ ਲਾਹਾ ਲੈ ਗਏ, ਜ਼ਿੰਦਗੀ ਤਾਂ ਸਾਰਿਆਂ ਨੂੰ ਮਿਲੀ ਆ ਨਾ, ਅਤੇ ਕਈ ਜਿਹੜੇ ਨੇ ਉਹ ਲਾਹਾ ਲੈ ਕੇ ਗਏ ਨੇ। ਮਨਮੁਖ ਚੱਲੇ ਮੂਲ ਗਵਾਏ ਜੀਓ, ਪਰ ਜਿਹੜੇ ਮੇਰਾ ਮਨ ਪਿੱਛੇ ਚੱਲੇ ਉਹ ਸਵਾਸਾਂ ਦੀ ਪੂੰਜੀ ਦਾ ਜਿਹੜਾ ਮੂਲ ਮਿਲਿਆ ਸੀ ਉਹਨੂੰ ਵੀ ਅਜਾਈ ਗਵਾ ਕੇ ਚਲੇ ਗਏ। ਸਵਾਸ ਮਿਲੇ ਸੀ ਰੱਬ ਦੀ ਬੰਦਗੀ ਦੇ ਵਾਸਤੇ, ਗੁਰੂ ਦੀ ਬਾਣੀ ਦੇ ਨਾਲ ਸਿੱਖ ਨੂੰ ਜੋੜਨ ਦੇ ਲਈ, ਪਰ ਜਿਹੜਾ ਗੁਰੂ ਕਾ ਸਿੱਖ ਹੈ ਜੇ ਉਹ ਬਾਣੀ ਦੇ ਨਾਲ ਨਹੀਂ ਜੁੜਿਆ ਤੇ ਜ਼ਿੰਦਗੀ ਅਜਾਈ ਚਲੀ ਜਾਂਦੀ ਹੈ। ਤਾਂ ਜ਼ਿੰਦਗੀ ਤੇ ਸਭਨਾਂ ਨੂੰ ਮਿਲੀ ਹੈ, ਸਵਾਸ ਤੇ ਸਾਰਿਆਂ ਨੂੰ ਮਿਲੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਸ਼ਬਦ ਦੀ ਪਹਿਲੀ ਪੰਕਤੀ ਦੇ ਅੰਦਰ ਆਖਦੇ ਨੇ ਵੀ ਕਈ ਜਿਹੜੇ ਨੇ ਜ਼ਿੰਦਗੀ ਲੰਘਾ ਜਾਂਦੇ ਨੇ, ਬਤੀਤ ਕਰਵਾ ਜਾਂਦੇ ਨੇ। ਕਾਹੂ ਬਿਹਾਵੈ ਰੰਗ ਰਸ ਰੂਪ, ਸਿਰਫ ਦੁਨਿਆਵੀ ਰੰਗਾਂ ਦੇ ਵਿੱਚ, ਦੁਨਿਆਵੀ ਚਸਕਿਆਂ ਦੇ ਵਿੱਚ, ਰਸਾਂ ਦੇ ਵਿੱਚ ਪੈ ਕੇ, ਦੁਨਿਆਵੀ ਰੂਪ ਦੇਖ ਕੇ ਕਈ ਜਿਹੜੇ ਨੇ, ਇਹ ਵੇਖੋ ਪਾਤਸ਼ਾਹ ਸੰਸਾਰ ਦੇ ਬਾਰੇ ਦੱਸ ਰਹੇ ਨੇ। ਦੇਖੋ, ਰੂਪ ਰੰਗ ਵੈਸੇ ਮਾੜੇ ਨਹੀਂ, ਪਰ ਰੱਬ ਨੂੰ ਭੁੱਲ ਕੇ ਨਿਰਾ ਰੂਪ ਰੰਗ ਦੇ ਪਿੱਛੇ ਹੀ ਪੈ ਰਹਿਣਾ, ਰੱਬ ਚੇਤੇ ਨਾ ਹੋਵੇ, ਤਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਆਖ ਰਹੇ ਨੇ ਕਿ ਜ਼ਿੰਦਗੀ ਫੇਰ ਇਹਦੇ ਵਿੱਚ ਖਚਤ ਹੋਇਆਂ ਹੀ ਲੰਘ ਜਾਂਦੀ ਹੈ।
ਕਾਹੂ ਬਿਹਾਵੈ ਮਾਏ ਬਾਪ ਪੂਤ,
ਕਈਆਂ ਦੀ ਜ਼ਿੰਦਗੀ ਲੰਘਦੀ ਹੈ ਸਿਰਫ ਸੰਸਾਰਕ ਮੋਹ ਦੇ ਵਿੱਚ ਪੈ ਕੇ, ਮਾਂ ਪਿੱਛੇ, ਪਿਤਾ ਪਿੱਛੇ, ਪੁੱਤਰਾਂ ਪਿੱਛੇ। ਵੇਖੋ, ਇਹ ਪੂਰਬ ਜਨਮ ਕੇ ਮਿਲੇ ਸੰਜੋਗੀ, ਇਹ ਪਰਮਾਤਮਾ ਨੇ ਸਾਨੂੰ ਮਾਈ ਬਾਪ ਪੁੱਤ ਦਿੱਤੇ ਨੇ, ਚਾਹੀਦੇ ਵੀ ਨੇ। ਪਰ ਜੇ ਕੋਈ ਆਖੇ ਕਿ ਸਾਰਾ ਕੁਛ ਇਹੀ ਨੇ, ਗੁਰੂ ਨੂੰ ਭੁੱਲ ਜਾਈਏ, ਰੱਬ ਨੂੰ ਭੁੱਲ ਜਾਈਏ, ਤਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਆਖਦੇ ਨੇ ਕਈ ਆਪਣੀ ਜ਼ਿੰਦਗੀ ਨੂੰ ਸਿਰਫ ਮਾਂ ਬਾਪ ਤੇ ਪੁੱਤਰਾਂ ਦੇ ਮੋਹ ਵਿੱਚ ਪੈ ਕੇ ਹੀ ਲੰਘਾ ਦਿੰਦੇ ਨੇ।
ਕਹੂ ਬਿਹਾਵੈ ਰਾਜ ਮਿਲਖ ਵਪਾਰਾ।
ਕਈਆਂ ਦੀ ਜ਼ਿੰਦਗੀ ਲੰਘਦੀ ਹੈ ਨਿਰਾ ਰਾਜ ਕਰਦੇ ਆ, ਨਿਰਾ ਧਨ ਮਾਲ ਇਕੱਠਾ ਕਰਦੇ ਆ, ਵਪਾਰ ਕਰਦੇ ਆ। ਹੁਣ ਰਾਜ ਕਰਨਾ ਵੈਸੇ ਮਾੜਾ ਨਹੀਂ, ਸਾਨੂੰ ਤੇ ਸਾਡੇ ਗੁਰੂ ਨੇ ਆਖਿਆ ਰਾਜ ਕਰੇਗਾ ਖਾਲਸਾ, ਪਰ ਰਾਜ ਹੋਵੇ ਮਹਾਰਾਜਾ ਰਣਜੀਤ ਸਿੰਘ ਵਰਗਾ ਮੁਬਾਰਕ ਹੈ। ਪਰ ਜੇ ਕੋਈ ਰੱਬ ਨੂੰ ਭੁੱਲ ਕੇ, ਗੁਰੂ ਨੂੰ ਭੁੱਲ ਕੇ ਨਿਰਾ ਰਾਜ ਆਪਣੇ ਸਵਾਰਥ ਲਈ ਕਰਨ ਲੱਗ ਪਵੇ, ਵਪਾਰ ਤੇ ਕਰੇ ਪਰ ਨਾਮ ਦਾ ਵਪਾਰ ਭੁੱਲ ਜਾਵੇ, ਤਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਆਖਦੇ ਨੇ ਫਿਰ ਕਈਆਂ ਦੀ ਜ਼ਿੰਦਗੀ ਇਹਦੇ ਵਿੱਚ ਹੀ ਬਤੀਤ ਹੋ ਜਾਂਦੀ ਹੈ।
ਸੰਤ ਬਿਹਾਵੈ ਹਰ ਨਾਮ ਅਧਾਰਾ।
ਸੰਤ ਦੀ ਜ਼ਿੰਦਗੀ, ਗੁਰਮੁਖ ਦੀ ਜ਼ਿੰਦਗੀ ਲੰਘਦੀ ਹੈ ਇੱਕ ਵਾਹਿਗੁਰੂ ਦੇ ਨਾਮ ਨੂੰ ਆਸਰਾ ਬਣਾਇਆ। ਜਿਵੇਂ ਰਾਜੇ ਨੂੰ ਰਾਜ ਦਾ ਆਸਰਾ, ਵਪਾਰੀ ਨੂੰ ਵਪਾਰ ਦਾ ਆਸਰਾ, ਜਿਹੜਾ ਸੰਤ ਹੈ, ਜਿਹੜਾ ਗੁਰਮੁਖ ਹੈ, ਸਾਹਿਬ ਕਹਿੰਦੇ ਨੇ ਉਸ ਨੂੰ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਰਹਿੰਦਾ ਹੈ।
ਰਚਨਾ ਸਾਚ ਬਣੀ।
ਇਹ ਜਿਹੜੀ ਰਚਨਾ ਹੈ, ਇਹ ਜਿਹੜਾ ਸੰਸਾਰ ਹੈ, ਸਾਚ ਬਣੀ। ਸਾਚ ਦਾ ਮਤਲਬ ਆ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਇਹ ਸਾਰੇ ਸੰਸਾਰ ਦੀ, ਖੰਡਾਂ ਦੀ, ਬ੍ਰਹਿਮੰਡਾਂ ਦੀ, ਸ੍ਰਿਸ਼ਟੀ ਦੀ ਰਚਨਾ ਸਿਰਜਣਾ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲੇ ਨੇ ਬਣਾਈ ਹੈ।
ਸਭ ਕਾ ਏਕ ਤਨੀ।
ਇਹ ਗੁਰਮਤ ਦਾ ਮੂਲ ਸਿਧਾਂਤ ਵੀ ਹੈ, ਕਰਤਾ ਪੁਰਖ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾਉ ਦੂਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ। ਪਰਮਾਤਮਾ ਨੇ ਆਪ ਹੀ ਸੰਸਾਰ ਬਣਾਇਆ, ਆਪ ਹੀ ਸੰਸਾਰ ਦੇ ਵਿੱਚ ਬੈਠਾ ਹੋਇਆ, ਉਹ ਕਰਤਾ ਵੀ ਹੈ, ਉਹ ਪੁਰਖ ਵੀ ਹੈ। ਤੇ ਸਾਹਿਬ ਕਹਿੰਦੇ ਨੇ ਸਾਰੇ ਸੰਸਾਰ ਦਾ ਮਾਲਕ ਇੱਕ ਵਾਹਿਗੁਰੂ ਹੈ, ਇੱਕੋ ਹੀ ਮਾਲਕ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ, ਕੋਈ ਦੋ ਨਹੀਂ। ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, ਪਰਮਾਤਮਾ ਦੇ ਕੋਈ ਬਰਾਬਰ ਨਹੀਂ। ਕਰਤਾ ਪੁਰਖ ਇੱਕ ਹੀ ਹੈ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ। ਇਹ ਸ਼ਬਦ ਦਾ ਰਹਾਉ ਵੀ ਹੈ, ਕੇਂਦਰੀ ਭਾਵ ਹੈ। ਦੇਖੋ ਇੱਕ ਹੈ ਕਰਤਾ ਕਾਦਰ, ਇੱਕ ਹੈ ਕੁਦਰਤ। ਕਰਤੇ ਨੇ, ਕਾਦਰ ਨੇ ਕੁਦਰਤ ਨੂੰ ਬਣਾਇਆ, ਤੇ ਕਰਤਾ ਕੁਦਰਤ ਨੂੰ ਬਣਾ ਕੇ ਕੁਦਰਤ ਤੋਂ ਦੂਰ ਨਹੀਂ ਹੋਇਆ, ਉਹ ਕੁਦਰਤ ਦੇ ਵਿੱਚ ਰਹਿ ਰਿਹਾ ਹੈ। ਜਿੱਦਾਂ ਆਪਾਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਨਾ, ਸਾਰੇ ਸੰਸਾਰ ਦੇ ਵਿੱਚ ਹੀ ਇੱਦਾਂ। ਜੇ ਪਰਮਾਤਮਾ ਨੇ ਇਹ ਪਿੰਡ ਪੈਦਾ ਕੀਤਾ, ਜੀਉ ਪਾਏ ਪਿੰਡ ਜਿੰਨ ਸਾਜਿਆ। ਪਿੰਡ ਆ ਸਰੀਰ, ਜੀਉ ਹੈ ਜਿੰਦ। ਜੇ ਆਤਮਾ ਹੈ ਤੇ ਸਰੀਰ ਵੀ ਹੈ, ਤੇ ਜੇ ਇਕੱਲਾ ਸਰੀਰ ਹੋਵੇ ਤੇ ਆਤਮਾ ਨਾ ਹੋਵੇ, ਗੱਲ ਨਹੀਂ ਨਾ ਬਣਦੀ। ਇਹ ਸਾਰੀ ਕੁਦਰਤ ਇਹ ਗਵਾਹੀ ਦਿੰਦੀ ਹੈ, ਓਏ ਜੋ ਦਿਸੇ ਅੰਬਰ ਤਾਰੇ ਕਿਨ ਇਹ ਚੀਤੇ ਚੀਤਣਹਾਰੇ। ਇਹ ਅੰਬਰ, ਇਹ ਤਾਰੇ, ਇਹ ਅਸਮਾਨ, ਇਹ ਖੰਡ, ਇਹ ਬ੍ਰਹਿਮੰਡ, ਇਹ ਕਰਤੇ ਦੀ ਗਵਾਹੀ ਦਿੰਦੇ ਨੇ ਕਿ ਇਹ ਕਰਤੇ ਨੇ ਬਣਾਏ ਨੇ। ਕਰਤਾ ਪਹਿਲਾਂ ਹੈ, ਕੁਦਰਤ ਬਾਅਦ ਵਿੱਚ ਹੈ। ਕਰਤੇ ਨੇ ਕੁਦਰਤ ਨੂੰ ਬਣਾ ਦਿੱਤਾ ਹੈ, ਤੇ ਸੰਸਾਰ ਦੇ ਜਿਤਨੇ ਵੀ ਜੀਵ ਨੇ ਉਹਨਾਂ ਸਾਰਿਆਂ ਦਾ ਮਾਲਕ ਇੱਕ ਵਾਹਿਗੁਰੂ ਹੈ। ਵਾਹਿਗੁਰੂ ਤੋਂ ਬਿਨਾਂ ਦੂਜਾ ਕੋਈ ਮਾਲਕ ਨਹੀਂ ਹੈਗਾ ਹੈ, ਉਹ ਇੱਕ ਹੀ ਸਭ ਦਾ ਮਾਲਕ ਹੈ। ਦੇਖੋ ਇਹਨੂੰ ਥੋੜ੍ਹਾ ਜਿਹਾ ਹੋਰ ਆਪਾਂ ਸਮਝ ਗਏ। ਜਿੱਥੇ ਪਰਮਾਤਮਾ ਦੇ ਬਾਰੇ ਪਾਤਸ਼ਾਹ ਕਹਿ ਰਹੇ ਨੇ ਕਿ ਪਰਮਾਤਮਾ ਨੇ ਇੱਕ ਆਪਣੇ ਤੋਂ ਕੁਦਰਤ ਪੈਦਾ ਕੀਤੀ ਹੈ, ਸਾਰੀ ਰਚਨਾ ਉਹਨੇ ਬਣਾਈ ਹੈ, ਸਦਾ ਕਾਇਮ ਰਹਿਣ ਵਾਲੇ ਨੇ। ਕੁਦਰਤ ਨੂੰ ਕਰਤੇ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਹਰ ਕੁਦਰਤ ਦੇ ਕਣ ਦੇ ਵਿੱਚ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਸਗਲ ਬਨਸਪਤ ਮਾਹੇ ਬਸੰਤਰ ਸਗਲ ਦੂਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ। ਜਿਵੇਂ ਹਰ ਲੱਕੜ ਦੇ ਵਿੱਚ ਅੱਗ ਹੈ, ਜਿਵੇਂ ਹਰ ਦੁੱਧ ਦੇ ਵਿੱਚ ਘਿਓ ਹੈ, ਇਸੇ ਤਰ੍ਹਾਂ ਪਰਮਾਤਮਾ ਨੇ ਸੰਸਾਰ ਬਣਾਇਆ ਵੀ ਹੈ ਤੇ ਸੰਸਾਰ ਦੇ ਵਿੱਚ ਇੱਕ ਰਸ ਵਿਆਪਕ ਵੀ ਹੈ, ਮਾਲਕ ਹੈ ਉਹ ਸਾਰਿਆਂ ਦਾ, ਉਹ ਵਿੱਚ ਰਹਿ ਰਿਹਾ ਹੈ, ਇਹ ਸ੍ਰਿਸ਼ਟੀ ਇੱਕ ਦੀ ਹੈ। ਇਸੇ ਤਰ੍ਹਾਂ ਹੀ ਵੇਖੋ ਗੁਰੂ ਨਾਨਕ ਪਾਤਸ਼ਾਹ ਜਦੋਂ ਉਹਨਾਂ ਨੂੰ ਜੋਗੀ ਮਿਲੇ ਨਾ, ਤੇ ਜੋਗੀਆਂ ਨੇ ਆਖਿਆ ਕਿ ਗੁਰੂ ਨਾਨਕ ਪਾਤਸ਼ਾਹ ਸਾਰੇ ਤੁਹਾਡੇ ਮਗਰ ਲੱਗ ਤੁਰੇ ਜੇ, ਇਹ ਕਿਹੜੀ ਕਰਾਮਾਤ ਤੁਸੀਂ ਦਿਖਾ ਦਿੱਤੀ ਹੈ? ਤਾਂ ਪਾਤਸ਼ਾਹ ਨੇ ਕੀ ਆਖਿਆ ਸੀ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਇਹ ਭਾਈ ਗੁਰਦਾਸ ਜੀ ਦੇ ਬਚਨ ਥੋੜ੍ਹਾ ਜਿਹਾ ਸਮਝਿਓ, ਬੇਨਤੀ ਮੈਂ ਕਰ ਰਿਹਾ, ਕਾਦਰ ਕੁਦਰਤ, ਗੁਰੂ ਪੰਥ, ਗੁਰੂ ਸੰਗਤ, ਇਹ ਨਾਲੋਂ ਨਾਲ ਹੀ ਚੱਲਣਾ। ਸਾਡਾ ਕੌਮੀ ਤੌਰ ਦੇ ਉੱਤੇ, ਸਮੂਹਕ ਤੌਰ ਦੇ ਉੱਤੇ ਸਾਡਾ ਇੱਕ ਪਰਿਵਾਰ ਹੈ, ਸਾਡੀ ਇੱਕ ਕੌਮੀਅਤ ਹੈ। ਅਸੀਂ ਜਿੱਥੇ ਬ੍ਰਹਿਮੰਡੀ ਸੋਚ ਦੇ ਮੁਤਾਬਕ ਪਰਮਾਤਮਾ ਨੂੰ ਸਾਰਿਆਂ ਦਾ ਮਾਲਕ ਮੰਨਦੇ ਹਾਂ, ਉੱਥੇ ਪਾਤਸ਼ਾਹ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਆਖਿਆ, ਪੁੱਛਿਆ ਉਹਨਾਂ ਨੇ ਵੀ ਸਾਰਾ ਹੀ ਜਗਤ ਤੁਹਾਡੇ ਮਗਰ ਲੱਗ ਤੁਰਿਆ, ਕਿਹੜੀ ਤਾਕਤ ਹੈ ਤੁਹਾਡੇ ਪਾਸ? ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਇਹ ਸ਼ਬਦ ਵੱਲ ਥੋੜ੍ਹਾ ਜਿਹਾ ਧਿਆਨ ਦਿਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਗੁਰ ਸੰਗਤ ਬਾਣੀ ਬਿਨਾਂ, ਗੁਰ ਸੰਗਤ ਨੂੰ ਤੇ ਬਾਣੀ ਨੂੰ ਇੱਕ ਹੀ ਆਖਿਆ ਹੈ, ਇੱਕ ਹੀ ਹੈ, ਕਿਉਂਕਿ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਗਏ ਨੇ ਉੱਥੇ ਬਾਬੇ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸੰਗਤਾਂ ਕਾਇਮ ਕੀਤੀਆਂ। ਇਹ ਸੰਗਤਾਂ ਹੀ ਦਸਮੇਸ਼ ਪਾਤਸ਼ਾਹ ਦੇ ਸਮੇਂ ਆਣ ਕੇ ਖਾਲਸਾ ਪੰਥ ਬਣਦਾ। ਗੁਰ ਸੰਗਤ ਤੇ ਬਾਣੀ ਨਾਲੋਂ ਨਾਲ ਚੱਲਣਗੇ। ਬਾਣੀ ਗੁਰੂ ਦਾ ਉਪਦੇਸ਼ ਹੈ ਤੇ ਸੰਗਤ ਜਿਨ੍ਹਾਂ ਨੇ ਬਾਣੀ ਨੂੰ ਕਮਾ ਲਿਆ ਜਾਂ ਜਿਹੜੇ ਗੁਰੂ ਦੇ ਉਪਦੇਸ਼ਾਂ ਦੇ ਮੁਤਾਬਕ ਚੱਲਦੇ ਨੇ ਉਹਨਾਂ ਨੂੰ ਗੁਰ ਕੀ ਸੰਗਤ ਆਖਿਆ ਗਿਆ। ਪਾਤਸ਼ਾਹ ਕਹਿੰਦੇ, ਗੁਰਬਾਣੀ ਤੇ ਸੰਗਤ ਤੋਂ ਬਿਨਾਂ ਸਾਨੂੰ ਰਾਈ ਮਾਤਰ ਵੀ ਕਿਸੇ ਦੂਜੇ ਦੀ ਓਟ ਨਹੀਂ ਹੈ। ਇਹੀ ਗੱਲ ਭਾਈ ਗੁਰਦਾਸ ਦੂਜੇ ਆਖੀ, ਗੁਰ ਸੰਗਤ ਕਿੰਨੀ ਖਾਲਸਾ ਮਨ ਮੁਖੀ ਦੋਹੇਲਾ। ਗੁਰੂ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਪੰਥ ਦੇ ਵਾਲੀ ਨੇ, ਜਿਵੇਂ ਕਾਦਰ ਨੇ ਕੁਦਰਤ ਬਣਾਈ ਹੈ, ਗੁਰੂ ਨੇ ਪੰਥ ਬਣਾਇਆ। ਆ ਖਾਲਸੇ ਦਾ ਸਾਜਨਾ ਦਿਹਾੜਾ ਲੰਘ ਕੇ ਗਿਆ ਹੈ। ਖਾਲਸੇ ਦੇ ਸਾਜਨਾ ਦਿਹਾੜੇ ਤੇ ਆਪਾਂ ਸਭ ਜਾਣਦੇ ਹਾਂ, ਪਾਤਸ਼ਾਹ ਨੇ ਜਦੋਂ ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ, ਇੱਕ ਬਾਟੇ ਦੇ ਵਿੱਚ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਜਿਹੜੇ ਪਹਿਲੇ ਪੰਜ ਸਨ, ਥੋੜ੍ਹਾ ਜਿਹਾ ਧਿਆਨ ਦੇ ਨਾਲ ਕਿਤੇ ਦੇਖਿਓ, ਪਹਿਲਾਂ ਕਿਸੇ ਦੀ ਜਾਤ ਕੀ ਸੀ? ਝੂਰ, ਛਿੰਬਾ, ਨਾਈ, ਜੱਟ, ਖੱਤਰੀ। ਪਰ ਜਦੋਂ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦਿੱਤੀ, ਖੰਡੇ ਬਾਟੇ ਦੀ ਪੌਲ ਦਿੱਤੀ, ਤੇ ਪਾਤਸ਼ਾਹ ਨੇ ਸਾਰਿਆਂ ਦੇ ਨਾਮ ਦੇ ਪਿੱਛੇ ਇੱਕ ਸਾਂਝਾ ਤਖੱਲਸ ਦਿੱਤਾ ਜਿਹੜਾ ਗੁਰੂ ਦਾ ਦਿੱਤਾ ਹੋਇਆ, ਜਿਹੜਾ ਇਹ ਦੱਸਦਾ ਕਿ ਸਾਡੀ ਕੌਮੀਅਤ ਸਿੱਖ ਹੈ। ਉਹ ਕੀ ਸੀ? ਉਹ ਸੀ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ। ਔਰ ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਆਪਣਾ ਨਾਮ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਰੱਖ ਲਿਆ। ਜਿੱਦਣ ਖੰਡੇ ਬਾਟੇ ਦੀ ਪੌਲ ਪੰਜਾਂ ਪਿਆਰਿਆਂ ਨੂੰ ਦਿੱਤੀ, ਪੰਜਾਂ ਪਿਆਰਿਆਂ ਤੋਂ ਪਾਤਸ਼ਾਹ ਨੇ ਆਪ ਛਕੀ, ਔਰ ਜਿਤਨੀਆਂ ਵੀ ਪੁਰਾਣੀਆਂ ਜਾਤਾਂ ਗੋਤਾਂ ਸਨ, ਇਹ ਸਾਰੀਆਂ ਜਾਤਾਂ ਗੋਤਾਂ ਪਾਤਸ਼ਾਹ ਨੇ ਮਿਟਾ ਦਿੱਤੀਆਂ ਤੇ ਕੀ ਆਖਿਆ, ਅੱਜ ਤੋਂ ਬਾਅਦ ਤੁਸੀਂ ਗੁਰੂ ਕਾ ਖਾਲਸਾ ਹੋ। ਆਤਮ ਰਸ ਜੇ ਜਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰੰਚਕ ਨਾਹਿਨ ਭੇਵ। ਕਿ ਮੇਰੇ ਵਿੱਚ ਤੇ ਖਾਲਸੇ ਦੇ ਵਿੱਚ ਫਰਕ ਹੀ ਕੋਈ ਨਹੀਂ। ਤੇ ਪਾਤਸ਼ਾਹ ਨੇ ਜਦੋਂ ਕੌਮੀਅਤ ਦਿੱਤੀ, ਸਾਰਿਆਂ ਦੇ ਨਾਮ ਦੇ ਪਿੱਛੇ ਸਿੰਘ, ਬੀਬੀਆਂ ਭੈਣਾਂ ਦੇ ਨਾਮ ਦੇ ਪਿੱਛੇ ਕੌਰ, ਇਹ ਗੁਰੂ ਦੇ ਦਿੱਤੇ ਹੋਏ ਨੇ। ਜਿਵੇਂ ਕੋਈ ਬਰਾਦਰੀ ਹੋਵੇ ਨਾ, ਕੋਈ ਭਾਈਚਾਰਾ ਹੋਵੇ, ਤੇ ਭਾਈਚਾਰੇ ਦੇ ਮਗਰਲੇ ਪਾਸੇ ਇੱਕ ਸਾਂਝਾ ਲੱਖ ਬਾਉਂਦਾ ਹੁੰਦਾ। ਗੁਰੂ ਨੇ ਸਾਨੂੰ ਇੱਕ ਕੌਮ ਬਣਾਇਆ। ਕੌਮ ਦਾ ਮਤਲਬ ਕੁਨਬਾ ਵੀ ਹੁੰਦਾ, ਟੱਬਰ ਵੀ ਹੁੰਦਾ, ਭਾਈਚਾਰਾ ਵੀ ਹੁੰਦਾ। ਸਾਡਾ ਜਿਹੜਾ ਕੁਨਬਾ ਖਾਲਸਾ ਪੰਥ, ਇਹਨੂੰ ਪਾਤਸ਼ਾਹ ਨੇ ਇੱਕ ਕੌਮ ਬਣਾ ਕੇ ਕੌਮੀ ਤੌਰ ਦੇ ਉੱਤੇ ਆਖਿਆ, ਅੱਜ ਤੋਂ ਬਾਅਦ ਤੁਹਾਡੀ ਪ੍ਰਾਣੀ ਜਾਤ ਕੁੱਲ ਧਰਮ ਨਾਸ਼ ਹੋ ਗਏ ਨੇ, ਅੱਜ ਤੋਂ ਬਾਅਦ ਤੁਸੀਂ ਸਿਰਫ ਖਾਲਸਾ ਜੇ, ਖਾਲਸਾ ਪੰਥ ਜੇ। ਤੇ ਫਿਰ ਆਪਾਂ ਇਹ ਵੀ ਜਾਣਦੇ ਹਾਂ, ਇਹ ਕੌਮ ਹੈ ਨਾ ਸਾਡੀ। ਅੱਜ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਕੀ ਆਖਿਆ ਜਾਂਦਾ ਹੈ ਕਿ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਸਾਡੇ ਮਾਤਾ ਸਾਹਿਬ ਕੌਰ ਨੇ, ਸਾਡਾ ਜਨਮ ਸ੍ਰੀ ਕੇਸਗੜ੍ਹ ਸਾਹਿਬ ਦਾ ਹੈ, ਅਸੀਂ ਵਾਸੀ ਸ੍ਰੀ ਆਨੰਦਪੁਰ ਸਾਹਿਬ ਦੇ ਹਾਂ, ਖਾਲਸਾ ਪੰਥ ਇੱਕ ਪਰਿਵਾਰ ਹੈ। ਕਿਉਂਕਿ ਸਿੱਖ ਧਰਮ ਦੇ ਅੰਦਰ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਪਾਤਸ਼ਾਹ ਦਾ ਜਿਹੜਾ ਇਹ ਸਾਜਿਆ ਨਿਵਾਜਿਆ ਖਾਲਸਾ ਪੰਥ ਹੈ, ਇਹਦੀ ਸਾਂਝੀ ਕੌਮੀਅਤ ਹੈ, ਸਾਂਝਾ ਪਰਿਵਾਰ ਹੈ। ਅੱਜ ਜਿਹਨੂੰ ਸਮਝਣ ਦੀ ਲੋੜ ਹੈ। ਕਈ ਵਾਰੀ ਕੀ ਹੁੰਦਾ ਹੈ, ਮਾਫ ਕਰਿਓ, ਅਸੀਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਇਹ ਤੇ ਗੱਲ ਕਰੋ, ਪਰ ਗੁਰੂ ਪੰਥ ਦੀ ਗੱਲ ਨਾ ਕਰੋ। ਗੁਰੂ ਨਾਨਕ ਪਾਤਸ਼ਾਹ ਨੇ ਸੰਗਤਾਂ ਕਾਇਮ ਕੀਤੀਆਂ ਨਾ, ਸਾਰੇ ਗੁਰੂਆਂ ਨੇ ਪ੍ਰੈਕਟੀਕਲ ਕੀਤਾ, 239 ਸਾਲ ਦਾ ਸਮਾਂ ਲਾਇਆ ਪਾਤਸ਼ਾਹ ਨੇ। ਫਿਰ ਗੁਰੂ ਖਾਲਸਾ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਜਿਹੜਾ ਗੁਰੂ ਕਾ ਪੰਥ ਹੈ, ਇਹਨੇ ਗੁਰੂ ਦੇ ਸਰੀਰ ਵਾਲੇ ਕੰਮ ਕਰਨੇ ਨੇ। ਇਤਿਹਾਸ ਵਿੱਚ ਤੁਸੀਂ ਜਾਓ, ਜਦੋਂ ਵੱਡਾ ਘੱਲੂਘਾਰਾ ਹੋਇਆ ਸੀ ਨਾ, ਪਹਿਲੀ ਗੱਲ, ਸਭ ਤੋਂ ਜ਼ਿਆਦਾ ਸ਼ਹੀਦ ਉਸ ਗੱਡੇ ਦੇ ਦੁਆਲੇ ਹੋਏ ਸੀ ਜਿਸ ਗੱਡੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੀ। ਸਭ ਤੋਂ ਜ਼ਿਆਦਾ ਸ਼ਹਾਦਤਾਂ ਉਸ ਗੱਡੇ ਦੇ ਦੁਆਲੇ ਹੁੰਦੀਆਂ। ਅਤੇ ਦੂਜੀ ਗੱਲ, ਜਦੋਂ ਸ਼ਾਮ ਨੂੰ ਸਿੱਖਾਂ ਨੇ ਅਰਦਾਸ ਕੀਤੀ ਸੀ, ਅਤੇ ਇਹ ਵੀ ਪਾਤਸ਼ਾਹ ਨੂੰ ਆਖਿਆ ਸੀ, ਵੱਡੇ ਘੱਲੂਘਾਰੇ ਦੇ ਵਿੱਚ ਬਹੁਤ ਸਿੱਖ ਸ਼ਹੀਦ ਹੋਏ, ਅਤੇ ਉਹਨਾਂ ਨੇ ਕੀ ਆਖਿਆ ਸੀ ਕਿ ਹੇ ਪਾਤਸ਼ਾਹ, ਜੇ ਪੰਥ ਹੀ ਨਹੀਂ ਰਹੇਗਾ ਤੇ ਗ੍ਰੰਥ ਨੂੰ ਕੌਣ ਮੰਨੇਗਾ। ਇਹ ਵੇਖੋ ਸਾਡੇ ਸੰਕਲਪ ਹੈ, ਗੁਰੂ ਗ੍ਰੰਥ ਸਾਹਿਬ, ਗੁਰੂ ਪੰਥ। ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਹਰ ਸੇਧ ਲੈਣੀ ਹੈ, ਪਰ ਗੁਰੂ ਪੰਥ ਦਾ ਜਿਹੜਾ ਸੰਕਲਪ ਹੈ, ਇਹ ਗੁਰੂ ਦਾ ਦਿੱਤਾ ਹੋਇਆ ਹੈ। ਜੇ ਕੋਈ ਆਖਦਾ ਕਿ ਗੁਰੂ ਪੰਥ ਦੀ ਗੱਲ ਨਾ ਕਰੋ, ਗੁਰੂ ਪੰਥ ਕੀ ਹੋਇਆ, ਗੁਰਬਾਣੀ ਨੂੰ, ਇਤਿਹਾਸ ਨੂੰ ਪੜ੍ਹੀਏ। ਜਦੋਂ ਪਾਤਸ਼ਾਹ ਬਾਣੀ ਦੇ ਵਿੱਚ ਆਖਦੇ ਆ, ਪਾਤਸ਼ਾਹ ਕਹਿੰਦੇ ਨੇ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ, ਸਤਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਮਾਂ ਖੁਸ਼ ਹੁੰਦੀ ਹੈ ਉਹਦੇ ਪੁੱਤ ਨੂੰ ਕੋਈ ਚੰਗੀ ਸ਼ੈ ਮਿਲੇ ਖਾਣ ਨੂੰ। ਮੱਛੀ ਖੁਸ਼ ਹੁੰਦੀ ਹੈ ਜਦੋਂ ਪਾਣੀ ਦੇ ਵਿੱਚ ਤੈਰਦੀ ਹੈ। ਗੁਰੂ ਖੁਸ਼ ਹੁੰਦਾ ਜਦੋਂ ਅਸੀਂ ਗੁਰਸਿੱਖ ਦੀ ਸੇਵਾ ਕਰਦੇ। ਇਹ ਗੁਰੂ ਪੰਥ ਦਾ ਸੰਕਲਪ ਹੈ, ਇਹ ਗੁਰੂ ਪਾਤਸ਼ਾਹ ਨੇ ਸਾਨੂੰ ਸੰਕਲਪ ਦਿੱਤਾ ਹੈ ਕਿ ਗੁਰੂ ਪੰਥ ਜਿਹੜਾ ਹਰ ਸਿੱਖ ਨੇ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਤਤਪਰ ਰਹਿਣਾ। ਕਾਦਰ ਵੀ ਹੈ, ਕੁਦਰਤ ਵੀ ਹੈ। ਕਾਦਰ ਨੂੰ ਕੁਦਰਤ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਵੀ ਹੈ ਤੇ ਗੁਰੂ ਪੰਥ ਵੀ ਹੈ। ਜੇ ਅਸੀਂ ਪੰਥ ਦੀ ਗੱਲ ਨਹੀਂ ਕਰਾਂਗੇ ਤੇ ਫਿਰ ਆਪਾਂ ਅੱਗੇ ਕਿਵੇਂ ਵਧਾਂਗੇ। ਗੁਰੂ ਨੇ ਜਿਹੜੇ ਉਪਦੇਸ਼ ਦਿੱਤੇ ਨੇ, ਪੰਥ ਨੇ ਆਪ ਵੀ ਕਮਾਉਣੇ ਨੇ, ਦੁਨੀਆਂ ਨੂੰ ਵੀ ਦੱਸਣੇ ਨੇ। ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਹਰ ਸਿੱਖ ਨੂੰ ਤਤਪਰ ਰਹਿਣਾ ਚਾਹੀਦਾ, ਤਿਆਰ ਰਹਿਣਾ ਚਾਹੀਦਾ। ਤੇ ਇੱਕ ਗੱਲ ਦਾ ਹੋਰ ਖਿਆਲ ਕਰਿਓ, ਜੇ ਜਦੋਂ ਗੁਰੂ ਪਾਤਸ਼ਾਹ ਸਰੀਰ ਕਰਕੇ ਇਸ ਸੰਸਾਰ ਵਿੱਚ ਸਨ, ਤਾਂ ਜਿਹੜਾ ਗੁਰੂ ਵਾਲੇ ਪਾਸੇ ਨਹੀਂ ਸੀ ਹੁੰਦਾ ਉਹਨੂੰ ਬੇਮੁੱਖ ਆਖਿਆ ਜਾਂਦਾ ਸੀ। ਅੱਜ ਜੋ ਤੋਹਾ ਜੁਗਤ ਸਾਏ ਸ਼ਹਿ ਕਾਇਆ, ਫੇਰ ਪਲਟੀਐ ਗੁਰ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਗੁਰੂ ਦੀ ਜੁਗਤੀ ਪੰਥ ਦੇ ਵਿੱਚ ਹੈ। ਪ੍ਰੈਕਟੀਕਲ ਪੰਥ ਤੋਂ ਪਤਾ ਲੱਗਣਾ। ਅੱਜ ਕੋਈ ਵੀ ਬੰਦਾ ਗੁਰੂ ਪੰਥ ਦੇ ਖਿਲਾਫ ਖੜਾ ਹੈ, ਉਹਨਾਂ ਦੇ ਨਾਲ ਖੜਾ ਜਿਹੜੇ ਗੁਰੂ ਪੰਥ ਦੀ ਆਇਡੈਂਟੀ ਨੂੰ ਨਹੀਂ ਮੰਨਦੇ, ਪਛਾਣ ਨੂੰ ਨਹੀਂ ਮੰਨਦੇ, ਜਿਹੜੇ ਪੰਥ ਦੀ ਚੜ੍ਹਦੀ ਕਲਾ ਨਹੀਂ ਲੋਚਦੇ, ਤਾਂ ਉਹ ਗੁਰੂ ਤੋਂ ਬੇਮੁਖ ਹੈ, ਉਹ ਗੁਰੂ ਤੋਂ ਪਰੇ ਹੈ। ਤੋ ਸਾਡੇ ਧਰਮ ਦੇ ਵਿੱਚ ਪਾਤਸ਼ਾਹ ਨੇ ਕਰਤਾ ਤੇ ਕਾਦਰ ਤੇ ਕੁਦਰਤ ਇਹ ਸੰਕਲਪ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ, ਗੁਰੂ ਪੰਥ, ਜਦੋਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੌਲ ਦਿੱਤੀ, ਸਾਰੀਆਂ ਜਾਤਾਂ ਗੋਤਾਂ ਮਿਟਾ ਕੇ ਇੱਕ ਸਾਂਝਾ ਪਰਿਵਾਰ ਦਿੱਤਾ। ਅੱਜ ਲੋੜ ਇਹ ਆ ਅਸੀਂ ਉਸ ਸਾਂਝੇ ਪਰਿਵਾਰ ਦੇ ਮੈਂਬਰ ਬਣੀਏ। ਮੈਂਬਰ ਕਿੱਦਾਂ ਬਣਾਂਗੇ? ਖੰਡੇ ਬਾਟੇ ਦੀ ਪੌਲ ਲੈ ਕੇ। ਸਿੱਖ ਦਾ ਜੀਵਨ ਇੱਕ ਸ਼ਖਸੀ ਹੈ, ਇੱਕ ਪੰਥਕ ਹੈ। ਸਾਡੀ ਮਰਿਆਦਾ ਦੇ ਵਿੱਚ ਪੰਥਕ ਤੌਰ 'ਤੇ ਆਪਾਂ ਇਕੱਠੇ ਰਹੀਏ। ਇੱਕ ਸਿੱਖ ਦਾ ਦੁੱਖ ਸਾਡਾ ਵੀ ਦੁੱਖ ਹੈ, ਇੱਕ ਸਿੱਖ ਦਾ ਸੁੱਖ ਸਾਡਾ ਵੀ ਸੁੱਖ ਹੈ। ਅਤੇ ਜੇ ਅਸੀਂ ਗੁਰਮੁਖੋ ਇਕੱਠੇ ਹਾਂ, ਜੇ ਪੰਥ ਦੇ ਝੰਡੇ ਦੇ ਥੱਲੇ ਹਾਂ, ਦੁਨੀਆਂ ਦੀ ਕੋਈ ਤਾਕਤ ਸਾਨੂੰ ਮਿਟਾ ਨਹੀਂ ਸਕਦੀ ਹੈ। ਪਰ ਜਦੋਂ ਆਪਾਂ ਅਲੱਗ ਅਲੱਗ ਹਾਂ ਤੇ ਸਾਨੂੰ ਮਾਰਨਾ ਕੋਈ ਬਹੁਤਾ ਔਖਾ ਕੰਮ ਨਹੀਂ। ਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਸੰਕਲਪ ਦਿੱਤਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿ ਰਹੇ ਨੇ, ਸਾਰਾ ਹੀ ਸੰਸਾਰ ਪਰਮਾਤਮਾ ਦਾ ਪੈਦਾ ਕੀਤਾ, ਸਾਰੇ ਸੰਸਾਰ ਦਾ ਮਾਲਕ ਇੱਕ ਹੈ, ਸਾਰੇ ਪੰਥ ਦਾ ਪਿਤਾ ਇੱਕ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ। ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਨੇ, ਸਾਰੇ ਸੰਸਾਰ ਦਾ ਮਾਲਕ ਇੱਕ ਵਾਹਿਗੁਰੂ ਹੈ।
ਰਹਾਓ,
ਇਹ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਅਸੀਂ ਇੱਕ ਵਾਹਿਗੁਰੂ ਨੂੰ ਆਪਣਾ ਮਾਲਕ ਸਮਝਣਾ, ਵਾਹਿਗੁਰੂ ਤੋਂ ਬਿਨਾਂ ਕਿਸੇ ਨੂੰ ਮਾਲਕ ਨਹੀਂ ਮੰਨਣਾ ਹੈ।
ਕਹੂ ਬਿਹਾਵੈ ਵੇਦ ਅਰਬਾਦ।
ਕਈਆਂ ਦੀ ਜ਼ਿੰਦਗੀ ਲੰਘ ਰਹੀ ਹੈ, ਪਾਤਸ਼ਾਹ ਆਖਦੇ ਨੇ ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਕਈਆਂ ਦੀ ਲੰਘ ਰਹੀ ਹੈ ਧਾਰਮਿਕ ਗ੍ਰੰਥਾਂ ਦੀ ਵਿਚਾਰ ਚਰਚਾ ਕਰਦੇ ਹਾਂ ਜੀ।
ਕਾਹੂ ਬਿਹਾਵੈ ਰਸਨਾ ਸਾਦ।
ਕਈਆਂ ਦੀ ਜ਼ਿੰਦਗੀ ਲੰਘਦੀ ਹੈ ਰਸਨਾ ਦੇ ਸਵਾਦ ਲਾਉਂਦਿਆਂ, ਸੰਸਾਰ ਦੇ ਚਸਕੇ ਮਾਣਦਿਆਂ।
ਕਾਹੂ ਬਿਹਾਵੈ ਲਪਟ ਸੰਗ ਨਾਰੀ।
ਕਈ ਆਪਣੀ ਜ਼ਿੰਦਗੀ ਲੰਘਾ ਰਹੇ ਨੇ ਵਿਸ਼ਾਈ ਹੋ ਕੇ, ਸਿਰਫ ਕਾਮ ਵਾਸ਼ਨਾ ਦੇ ਵਿੱਚ ਡੁੱਬੇ ਹੋਏ ਨੇ, ਵਾਸ਼ਨਾ ਦੇ ਅਧੀਨ ਹੀ ਜ਼ਿੰਦਗੀ ਬਤੀਤ ਕਰਦੇ ਨੇ। ਸਾਨੂੰ ਸਾਡੇ ਗੁਰੂ ਦਾ ਸਿਧਾਂਤ ਹੈ, ਪਰ ਨਾਰੀ ਧੀ ਭੈਣ ਵਿਖਾਣਾ, ਸਿੱਖ ਨੇ ਕਿਰਦਾਰ ਆਚਰਣ ਉੱਚਾ ਰੱਖਣਾ ਹੈ।
ਸੰਤ ਰਚੇ ਕੇਵਲ ਨਾਮ ਮੁਰਾਰੀ।
ਜਿਹੜੇ ਗੁਰਮੁਖ ਨੇ, ਜਿਹੜੇ ਸੰਤ ਨੇ, ਉਹ ਸਿਰਫ ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਹੀ ਰਤੇ ਨੇ, ਨਾਮ ਵਿੱਚ ਹੀ ਜੁੜੇ ਨੇ।
ਕਾਹੂ ਬਿਹਾਵੈ ਖੇਲਤ ਜੂਆ।
ਕਈਆਂ ਦੀ ਜ਼ਿੰਦਗੀ ਲੰਘ ਰਹੀ ਹੈ ਜੂਆ ਖੇਡਦੇ ਆ। ਸਿੱਖ ਨੂੰ ਜੂਆ ਖੇਡਣਾ ਮਨਾ ਹੈ, ਸਿੱਖ ਜੂਆ ਨਹੀਂ ਖੇਡਦਾ ਕਦੀ ਵੀ, ਸਾਡੇ ਰਹਿਤਨਾਮਿਆਂ ਦੇ ਵਿੱਚ ਹੈ। ਪਰ ਕਈ ਜਿਹੜੇ ਨੇ ਸਾਰੀ ਉਮਰ ਬਤੀਤ ਕਰ ਦਿੰਦੇ ਨੇ ਸਿਰਫ ਜੂਆ ਖੇਡਦੇ ਆ ਜੀ।
ਕਾਹੂ ਬਿਹਾਵੈ ਅਮਲੀ ਹੂਆ।
ਕਈਆਂ ਦੀ ਜ਼ਿੰਦਗੀ ਲੰਘਦੀ ਹੈ ਨਸ਼ਿਆਂ ਦੇ ਵਿੱਚ ਪੈ ਕੇ, ਉਹ ਕਈ ਅਮਲਾਂ ਦੇ ਵਿੱਚ ਪੈ ਜਾਂਦੇ ਨੇ। ਵੇਖੋ, ਸਾਨੂੰ ਸਾਡੇ ਗੁਰੂ ਦਾ ਹੁਕਮ ਹੈ, ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮੋ ਧੱਕੇ ਖਾਏ, ਜਿੱਤ ਪੀਤਾ ਖਸਮ ਵਿਸਰੈ, ਦਰਗਾਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇਕਾ ਪਾਰ ਵਸਾਏ। ਸਿੱਖ ਨੂੰ ਪਾਤਸ਼ਾਹ ਨੇ ਹਰੇਕ ਕਿਸਮ ਦੇ ਨਸ਼ੇ ਤੋਂ ਮਨਾ ਕੀਤਾ, ਰੋਕਿਆ। ਸਿੱਖ ਨੇ ਜਿਹੜਾ ਅਮਲ ਹੈ ਬਾਣੀ ਦਾ ਰੱਖਣਾ, ਪ੍ਰਸ਼ਾਦੇ ਦਾ ਰੱਖਣਾ। ਪਰ ਕਈਆਂ ਦੀ ਜਿਹੜੀ ਜ਼ਿੰਦਗੀ ਪੰਜਾਬ ਵਿੱਚ ਤਾਂ ਆਪਾਂ ਵੇਖਦੇ ਹੀ ਹਾਂ ਨਾ, ਆ 16-16 ਸਾਲਾਂ ਦੇ ਸਾਡੇ ਪੁੱਤ ਅਜੇ ਮੁੱਛ ਫੁੱਟ ਗੱਭਰੂ ਹੁੰਦੇ ਆ, ਇਹੋ ਜਿਹਾ ਚੰਦਰਾ ਇੱਥੇ ਚਿੱਟਾ ਵੜਿਆ, ਨਸ਼ੇ ਆ ਗਏ ਨੇ। ਅਤੇ ਸਾਡੀ ਜਿਹੜੀ ਜਵਾਨੀ ਹੈ ਉਹਨੂੰ ਸਿਵਿਆਂ ਦੇ ਰਾਹ ਪਾਇਆ ਜਾ ਰਹੀ ਹੈ। ਗੁਰਮੁਖੋ, ਇੱਕ ਗੱਲ ਦਾ ਖਿਆਲ ਕਰਿਓ, ਜੇ ਤਾਂ ਕਿਸੇ ਸਿੱਖ ਨੂੰ ਫੜਨਾ ਹੋਵੇ, ਆ ਪਿੱਛੇ ਜੇ ਪਿਛਲੇ ਸਾਲ ਇੱਕ ਸਿੱਖ ਨੂੰ ਫੜਨਾ ਸੀ, ਅਤੇ ਪੰਜਾਬ ਦੇ ਵਿੱਚ ਇੰਨੀ ਨਾਕੇਬੰਦੀ, ਕੋਈ ਪਰ ਨਹੀਂ ਸੀ ਮਾਰ ਸਕਦਾ ਪਰਿੰਦਾ ਸਰਕਾਰ ਦੀ ਮਰਜ਼ੀ ਤੋਂ ਬਿਨਾਂ। ਵੱਡੀਆਂ ਵੱਡੀਆਂ ਫੋਟੋਆਂ ਸਰਕਾਰ ਨੇ ਨਾਕਿਆਂ ਤੇ ਲਾਈਆਂ ਸੀ ਇੱਕ ਸਿੱਖ ਦੀਆਂ। ਜਦੋਂ ਤੇ ਸਿੱਖਾਂ ਦੇ ਖਿਲਾਫ ਕਾਰਵਾਈ ਕਰਨੀ ਹੋਵੇ ਉਹ ਸਾਡੇ ਘਰਾਂ ਦੇ ਵਿੱਚ ਆਣ ਕੇ ਕਰਦੇ ਆ, ਪਰ ਜਿਹੜੀਆਂ ਚੀਜ਼ਾਂ ਸਾਨੂੰ ਮਾਰਦੀਆਂ, ਸਾਡੀ ਕੌਮ ਦਾ ਘਾਤ ਕਰਦੀਆਂ, ਨੁਕਸਾਨ ਕਰਦੀਆਂ, ਨਸ਼ੇ, ਇਹ ਨਸ਼ੇ ਨੂੰ ਰੋਕਣ ਦੇ ਲਈ ਕਿੰਨੇ ਨਾਕੇ ਲੱਗੇ ਹੋਏ ਆ, ਇਹ ਨਸ਼ਿਆਂ ਵਾਲਿਆਂ ਦੀਆਂ ਕਿੰਨੀਆਂ ਤਸਵੀਰਾਂ ਚੌਂਕਾਂ ਦੇ ਵਿੱਚ ਲੱਗੀਆਂ। ਪਰ ਜਦੋਂ ਇਹਨਾਂ ਸਰਕਾਰਾਂ ਨੇ ਪੰਥ ਨੂੰ ਮਾਰਨਾ ਹੋਵੇ, ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉੱਤੇ ਅੱਜ ਪੰਜਾਬ ਦੇ ਵਿੱਚ ਨਸ਼ੇ ਨੇ, ਤੇ ਨਸ਼ਿਆਂ ਨੂੰ ਰੋਕਣ ਦੇ ਲਈ ਕਿੰਨੀ ਕੁ ਚੁਸਤੀ ਹੈ ਭਲਾ, ਨਾ ਨੁਕਸਾਨ ਸਾਡਾ ਹੋ ਰਿਹਾ ਨਾ। ਪਰ ਜਦੋਂ ਸਾਨੂੰ ਮਾਰਨਾ, ਸਾਨੂੰ ਫੜਨਾ, ਉਦੋਂ ਨਾਕੇਬੰਦੀ ਹੋ ਜਾਂਦੀ ਆ। ਗੁਰਮੁਖੋ ਇੱਕ ਗੱਲ ਦਾ ਖਿਆਲ ਜ਼ਰੂਰ ਕਰਿਓ ਕਿ ਸਾਡੇ ਲਈ ਵਕਤ ਇੱਦਾਂ ਦੇ ਹੀ ਰਹੇ ਨੇ, ਪਰ ਅਸੀਂ ਬਚੇ ਉਦੋਂ ਹੀ ਹਾਂ ਜਦੋਂ ਗੁਰੂ ਦੀ ਗੱਲ ਮੰਨੀ। ਸਾਡੇ ਹਰ ਬੱਚੇ ਨੂੰ ਪਹਿਲਾਂ ਹੀ ਘਰ ਤੋਂ ਸਿੱਖਿਆ ਦੇ ਦੇਣੀ ਚਾਹੀਦੀ ਹੈ ਕਿ ਨਸ਼ਾ ਮਾੜਾ ਹੈ, ਨਸ਼ੇ ਦੇ ਨੇੜੇ ਨਹੀਂ ਜਾਣਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਆਖਦੇ ਨੇ, ਕਈਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਅਮਲਾਂ ਦੇ ਵਿੱਚ ਪੈ ਕੇ, ਨਸ਼ੇ ਦੇ ਵਿੱਚ ਪੈ ਕੇ ਹੀ ਲੰਘ ਰਹੀ ਹੈ।
ਬਾਹੂ ਬਿਹਾਵੈ ਪਰ ਦਰਬ ਚੁਰਾਏ,
ਕਈਆਂ ਦੀ ਜ਼ਿੰਦਗੀ ਲੰਘ ਰਹੀ ਆ ਕਿ ਉਹ ਦੂਜੇ ਦਾ ਧਨ ਚੁਰਾਉਂਦੇ। ਸਿੱਖ ਪਰਾਇਆ ਹੱਕ ਨਹੀਂ ਖਾਂਦਾ, ਸਾਨੂੰ ਸਾਡੇ ਗੁਰੂ ਦਾ ਹੁਕਮ ਹੈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜਿਵੇਂ ਹਿੰਦੂ ਭਰਾ ਲਈ ਗਾਂ ਖਾਣਾ ਪਾਪ ਹੈ, ਮੁਸਲਮਾਨ ਲਈ ਸੂਰ ਖਾਣਾ ਪਾਪ ਹੈ, ਸਾਡੀ ਗਵਾਹੀ ਗੁਰੂ ਤਾਂ ਦੇਵੇਗਾ ਜੇ ਅਸੀਂ ਪਰਾਇਆ ਹੱਕ ਨਹੀਂ ਖਾਵਾਂਗੇ। ਸਿੱਖ ਇਮਾਨਦਾਰ ਹੁੰਦਾ, ਔਰ ਸਿੱਖਾਂ ਵਰਗੀ ਇਮਾਨਦਾਰ ਕੌਮ ਪੂਰੀ ਦੁਨੀਆਂ ਦੇ ਵਿੱਚ ਹੈ ਵੀ ਕਿਤੇ ਨਹੀਂ। ਇਹ ਸਾਡੇ ਗੁਰੂ ਦੇ ਬਚਨ ਹਨ ਕਿ ਸਿੱਖ ਮੁਰਦਾਰ ਖਾਣਾ ਸਮਝਦਾ, ਪਰਾਇਆ ਹੱਕ ਖਾਣਾ। ਪਰ ਕਈ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਪਰਾਇਆ ਧਨ ਚੁਰਾਉਂਦਿਆਂ ਲੰਘਦੀ ਹੈ।
ਹਰ ਜਨ ਬਿਹਾਵੈ ਨਾਮ ਧਿਆਏ,
ਜਿਹੜਾ ਹਰੀ ਦਾ ਜਨ ਹੈ, ਅਮਲੀ ਨੂੰ ਜਿੱਦਾਂ ਅਮਲ ਦਾ ਨਸ਼ਾ ਹੈ, ਪਰਾਇਆ ਧਨ ਚੁਰਾਉਣ ਵਾਲੇ ਨੂੰ ਪਰਾਇਆ ਧਨ ਦਾ ਸ਼ੌਂਕ ਹੈ, ਜਿਹੜਾ ਹਰੀ ਦਾ ਜਨ ਹੈ, ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਦੇ ਨਾਮ ਨੂੰ ਧਿਆਉਂਦਿਆਂ ਜ਼ਿੰਦਗੀ ਬਤੀਤ ਕਰਦਾ ਹੈ।
ਕਾਹੂ ਬਿਹਾਵੈ ਜੋਗ ਤਪ ਪੂਜਾ,
ਕਈਆਂ ਦੀ ਜ਼ਿੰਦਗੀ ਲੰਘ ਰਹੀ ਹੈ ਜੋਗ ਕਰਦੇ ਹਾਂ, ਕਈਆਂ ਦੀ ਲੰਘ ਰਹੀ ਹੈ ਧੂਣੀਆਂ ਤਪਾ ਕੇ ਉਹਨਾਂ ਨੂੰ ਸੇਕਦੇ ਹਾਂ, ਕਈਆਂ ਦੀ ਲੰਘ ਰਹੀ ਹੈ ਦੇਵ ਪੂਜਾ ਕਰਦੇ ਹਾਂ, ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਾਂ। ਸਿੱਖ ਨਹੀਂ ਪੂਜਾ ਕਰਦਾ, ਉਹ ਪੂਜਾ ਅਕਾਲ ਦੀ ਕਰਦਾ। ਸਾਡੇ ਧੂਣੀਆਂ ਤਪਾਉਣ ਦਾ ਕਨਸੈਪਟ ਨਹੀਂ, ਸਾਡੇ ਕੀ ਹੈ, ਉਹ ਸਾਹਮਣੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਲੰਗਰ ਹੈ, ਉੱਥੇ ਲੋਹਾਂ ਚੱਲ ਰਹੀਆਂ, ਸੇਕ ਉੱਥੇ ਵੀ ਹੈ, ਪਰ ਉੱਥੇ ਪ੍ਰਸ਼ਾਦੇ ਪੱਕ ਰਹੇ ਨੇ, ਉੱਥੇ ਸਬਜ਼ੀਆਂ ਬਣ ਰਹੀਆਂ ਨੇ। ਇਹ ਪ੍ਰਸ਼ਾਦੇ ਫਿਰ ਲੋੜਵੰਦਾਂ ਦੇ ਮੁੱਖ ਦੇ ਵਿੱਚ ਪੈਣਗੇ, ਉਹਨਾਂ ਦੀ ਭੁੱਖ ਮਿਟੇਗੀ। ਸਾਡਾ ਸੇਵਾ ਤਪ ਹੈ, ਸਾਡਾ ਕੋਈ ਹੋਰ ਤਪ ਨਹੀਂ ਹੈ। ਪਰ ਕਈਆਂ ਦੀ ਜ਼ਿੰਦਗੀ ਜਿਹੜੀ ਹੈ, ਪਾਤਸ਼ਾਹ ਜੀ ਆਖਦੇ ਨੇ ਕਿ ਦੇਵ ਪੂਜਾ ਕਰਦਿਆਂ ਧੂਣੀਆਂ ਤਪਾਉਂਦਿਆਂ ਲੰਘਦੀ ਹੈ।
ਕਾਹੂ ਰੋਗ ਸੋਗ ਪਰਮੀਜਾ,
ਕਈਆਂ ਦੀ ਜ਼ਿੰਦਗੀ ਲੰਘ ਰਹੀ ਹੈ ਰੋਗਾਂ ਦੇ ਵਿੱਚ, ਸੋਗਾਂ ਦੇ ਵਿੱਚ ਤੇ ਭਟਕਣਾ ਦੇ ਵਿੱਚ ਪੈ ਕੇ ਜੀ।
ਕਾਹੂ ਪਵਨ ਧਾਰ ਜਾਤ ਬਿਹਾਏ,
ਕਈ ਜਿਹੜੇ ਨੇ ਸਵਾਸਾਂ ਨੂੰ ਰੋਕ ਕੇ, ਸਵਾਸ ਦਸਮ ਦੁਆਰ ਦੇ ਵਿੱਚ ਚੜ ਕੇ, ਜਿਹਨੂੰ ਕਹਿੰਦੇ ਪ੍ਰਾਣਾਯਾਮ ਕਰਨਾ, ਕਈ ਆਪਣੀ ਜ਼ਿੰਦਗੀ ਲੰਘਾ ਰਹੇ ਨੇ ਸਵਾਸਾਂ ਨੂੰ ਰੋਕ ਕੇ ਪ੍ਰਾਣਾਯਾਮ ਕਰਦਿਆਂ। ਗੁਰਸਿੱਖ ਜਿਹੜਾ ਹੈ ਉਹ ਸਹਿਜ ਯੋਗ ਨੂੰ ਮੰਨਦਾ, ਗੁਰੂ ਦੀ ਬਾਣੀ ਦੇ ਨਾਲ ਜੁੜਦਾ ਹੈ।
ਸੰਤ ਬਿਹਾਵੈ ਕੀਰਤਨ ਗਾਏ,
ਗੁਰਮੁਖ ਜਿਹੜਾ ਹੈ ਉਹਦੀ ਜ਼ਿੰਦਗੀ ਲੰਘਦੀ ਹੈ ਪਰਮਾਤਮਾ ਦਾ ਕੀਰਤਨ ਕਰਦਿਆਂ, ਪਰਮਾਤਮਾ ਦੀ ਸਿਫਤ ਸਲਾਹ ਕੀਤਿਆਂ ਜੀ।
ਕਾਹੂ ਬਿਹਾਵੈ ਦਿਨ ਰਹਿਣ ਚਾਲਤ,
ਕਈਆਂ ਦੀ ਜ਼ਿੰਦਗੀ ਲੰਘ ਰਹੀ ਉਹ ਦਿਨੇ ਰਾਤ ਚੱਲੀ ਜਾਂਦੇ, ਹੁਣ ਚੱਲੀ ਜਾਣਾ ਬਹਿਣਾ ਹੀ ਨਾ। ਦੇਖੋ ਚੱਲਣਾ ਫਰਜ਼ ਹੈ, ਪਰ ਸਹਿਜ ਹੀ ਨਾ ਹੋਣਾ ਜੀਵਨ ਦੇ ਵਿੱਚ, ਟਿਕਾ ਨਾ ਹੋਣਾ, ਤੇ ਫਿਰ ਜ਼ਿੰਦਗੀ। ਵੇਖੋ ਆ ਜਿਹੜਾ ਫਾਸਟ ਫੂਡ ਬਣਿਆ, ਇਹ ਕਿਉਂ ਬਣਿਆ, ਕਿਉਂ ਇਜ਼ਾਦ ਹੋਇਆ? ਬੰਦੇ ਕੋਲ ਸਮਾਂ ਹੀ ਨਹੀਂ ਬਹਿ ਕੇ ਪ੍ਰਸ਼ਾਦਾ ਛਕ ਲਏ, ਬੰਦੇ ਕੋਲ ਸਮਾਂ ਹੀ ਨਹੀਂ ਪਰਿਵਾਰ ਵਿੱਚ ਬਹਿ ਜੇ। ਬੰਦਾ ਕਹਿੰਦਾ ਵੀ ਜ਼ਿੰਦਗੀ ਬੜੀ ਫਾਸਟ ਹੈ, ਤਾਂ ਚੱਲਦਿਆਂ ਫਿਰਦਿਆਂ ਹੀ, ਪਰ ਉੱਥੇ ਸਹਿਜ ਨਹੀਂ ਹੈ, ਅਤੇ ਜਿੱਥੇ ਸਹਿਜ ਨਹੀਂ ਉੱਥੇ ਬਿਮਾਰੀਆਂ ਆ ਜਾਂਦੀਆਂ। ਤੋਂ ਪਾਤਸ਼ਾਹ ਕਹਿੰਦੇ ਨੇ ਕਈਆਂ ਦੀ ਜ਼ਿੰਦਗੀ ਲੰਘ ਰਹੀ ਹੈ ਸਿਰਫ ਚੱਲਦਿਆਂ ਫਿਰਦਿਆਂ ਹੀ।
ਕਾਹੂ ਬਿਹਾਵੈ ਸੋ ਪਿੜ ਮਾਲਤ,
ਕਈਆਂ ਦੀ ਜ਼ਿੰਦਗੀ ਲੰਘ ਰਹੀ ਆ, ਉਹ ਕਹਿੰਦੇ ਇਹ ਮੇਰੀ ਥਾਂ ਹੈ, ਉਹ ਪਿੜ ਮੱਲੀ ਜਾ ਰਹੇ ਨੇ। ਭਾਵੇਂ ਕਿ ਸੱਚ ਇਹ ਆ ਵੀ ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਾ ਰਹਿ, ਰਾਜਾ ਰਾਣਾ ਨੰਗੇ ਹੀ ਆਏ ਆ, ਨੰਗੇ ਜਾਣਾ, ਨਾਲ ਕਰਮ ਜਾਣੇ ਆ। ਕਰਮਾਂ ਦੇ ਵਿੱਚ ਰੱਬ ਦੀ ਬੰਦਗੀ ਆ, ਬਾਣੀ ਆ, ਤੇ ਆਪਾਂ ਸਫਲ ਹੁੰਦੇ ਹਾਂ।
ਬਾਹੂ ਬਿਹਾਵੈ ਬਾਲ ਪੜਾਵਤ,
ਕਈਆਂ ਦੀ ਜ਼ਿੰਦਗੀ ਲੰਘ ਰਹੀ, ਕਹਿੰਦੇ ਜੀ ਬਾਲ ਪੜਾਉਣੇ ਆ, ਬੱਚੇ ਪੜਾਉਣੇ। ਵੇਖੋ ਗੁਰੂ ਨੇ ਵੀ ਆਖਿਆ ਪੜ੍ਹਾਈ ਕਰਾਵੋ, ਪਰ ਸਾਡੇ ਪੜ੍ਹਾਈ ਦਾ ਕੀ ਕਨਸੈਪਟ ਹੈ? ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵੈ ਮਾਣ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜੇ ਆਪਾਂ ਵਿਦਿਆ ਪੜ੍ਹ ਕੇ ਕੋਈ ਪਰ ਉਪਕਾਰ ਕੀਤਾ, ਭਲਾ ਕੀਤਾ, ਤੇ ਵਿਦਿਆ ਸਫਲ ਹੈ। ਪਰ ਜੇ ਇਨਸਾਨ ਆਖੇ ਵੀ ਭਾਈ ਮੇਰੀ ਤੇ ਸਾਰੀ ਜ਼ਿੰਦਗੀ ਇਹੀ ਹੈ, ਬਸ ਬੱਚੇ ਪੜ੍ਹਾ ਲਈਏ, ਬੱਚੇ ਪੜ੍ਹਾ ਲਈਏ, ਅੱਜ ਕੱਲ੍ਹ ਮੈਨੂੰ ਮਾਫ ਕਰਿਓ, ਸਾਡੇ ਵਿੱਚ ਤੇ ਇੱਕ ਹੋਰ ਗੱਲ ਆ ਗਈ ਆ ਨਾ, ਇਹ ਪਾਤਸ਼ਾਹ ਦੇ ਬਚਨ ਬੜਾ ਧਿਆਨ ਮੰਗਦੇ ਆ, ਸਾਡੇ ਵਿੱਚ ਇੱਕ ਹੋਰ ਗੱਲ ਆ ਗਈ ਆ ਕਿ ਅਸੀਂ ਕਹਿੰਦੇ ਹਾਂ ਵੀ ਜਿੱਥੇ ਪੰਜਾਬੀ ਪੜ੍ਹਾਈ ਜਾਂਦੀ ਆ ਉੱਥੇ ਨਹੀਂ ਬੱਚੇ ਪੜ੍ਹਾਉਣੇ ਅਸੀਂ, ਜਿੱਥੇ ਕੋਈ ਹੋਰ ਭਾਸ਼ਾ ਪੜ੍ਹਾਈ ਜਾਂਦੀ ਉੱਥੇ ਪਾਵਾਂਗੇ। ਸਾਡਾ ਤੇ ਪੰਜਾਬੀ ਦੇ ਨਾਲ ਦੋਹਰਾ ਨਾਤਾ ਹੈ, ਇੱਕ ਤਾਂ ਮਾਂ ਬੋਲੀ ਤੇ ਦੂਜਾ ਇਸ ਮਾਂ ਬੋਲੀ ਦੀ ਜਿਹੜੀ ਲਿਪੀ ਹੈ ਉਹ ਗੁਰਮੁਖੀ, ਗੁਰੂ ਦੇ ਮੁਖ ਵਿੱਚੋਂ ਨਿਕਲੀ ਹੋਈ। ਤੇ ਜਦੋਂ ਅਸੀਂ ਗੁਰਮੁਖੀ ਤੋਂ ਟੁੱਟ ਜਾਂਦੇ ਹਾਂ, ਜਦੋਂ ਮਾਂ ਬੋਲੀ ਤੋਂ ਟੁੱਟ ਜਾਂਦੇ ਹਾਂ, ਮੂਲ ਨਾਲੋਂ ਟੁੱਟ ਜਾਵਾਂਗੇ। ਦੇਖੋ ਸੰਸਾਰ ਦਾ ਸਾਰਾ ਗਿਆਨ ਬੱਚਿਆਂ ਨੂੰ ਦਿਓ, ਸਾਰੀਆਂ ਬੋਲੀਆਂ ਸਿਖਾਓ, ਪਰ ਸਾਡੇ ਰਹਿਤਨਾਮਿਆਂ ਦੇ ਵਿੱਚ ਇਹ ਵੀ ਹੈਗਾ ਕਿ ਬੱਚਿਆਂ ਨੂੰ ਗੁਰਮੁਖੀ ਸਿਖਾਉਣੀ ਹੈ। ਸਾਡੇ ਘਰਾਂ ਦੇ ਵਿੱਚ ਪੰਜਾਬੀ ਦੇ ਕਾਇਦੇ ਚਾਹੀਦੇ ਹੈ, ਤੇ ਸਾਡੇ ਘਰਾਂ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਪੰਜਾਬੀ ਦੇ ਵਿੱਚ ਕਰਿਆ ਕਰੋ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਮੀਡੀਏ ਦੇ ਰਾਹੀਂ ਗੱਲ ਉੱਥੇ ਵੀ ਜਾ ਰਹੀ। ਜੇ ਸਾਡੇ ਘਰਾਂ ਦੇ ਵਿੱਚ ਪੰਜਾਬੀ ਨਾ ਰਹੀ, ਮਾਂ ਬੋਲੀ ਨਾ ਰਹੀ, ਗੁਰਮੁਖੀ ਨਾ ਰਹੀ, ਸਾਡੀ ਮਾਂ ਬੋਲੀ ਖਤਮ ਹੋ ਗਈ ਤੇ ਅਸੀਂ ਕਿੱਦਾਂ ਬਚਾਂਗੇ ਬਈ? ਤੋ ਇਹ ਗੱਲ ਮੰਨਣੀ ਕਿ ਭਾਈ ਮੈਂ ਤੇ ਬੱਚੇ ਪੜ੍ਹਾਉਣੇ ਨੇ, ਪਰ ਇਸੇ ਹੀ ਫਿਕਰਾਂ ਦੇ ਵਿੱਚ ਗੁਰੂ ਵੀ ਭੁੱਲ ਜਾਣਾ, ਮਾਂ ਬੋਲੀ ਵੀ ਭੁੱਲ ਜਾਣੀ, ਤਾਂ ਫਿਰ ਇਹ ਸਾਰਾ ਕੁਛ ਅਜਾਈ ਹੀ ਜਾਂਦਾ ਹੈ।
ਸੰਤ ਬਿਹਾਵੈ ਹਰ ਜਸ ਗਾਵਤ,
ਸੰਤ ਦੀ ਜ਼ਿੰਦਗੀ ਲੰਘਦੀ ਹੈ ਹਰੀ ਦਾ ਜਸ ਕਰਦਿਆਂ, ਹਰੀ ਦੀ ਵਡਿਆਈ ਕਰਦਿਆਂ ਜੀ।
ਕਾਹੂ ਬਿਹਾਵੈ ਨਟ ਨਾਟਕ ਨਿਰਤੇ,
ਕਈਆਂ ਦੀ ਜ਼ਿੰਦਗੀ ਲੰਘ ਰਹੀ ਹੈ ਨਾਟਕ ਕਰਦਿਆਂ, ਨਾਚ ਕਰਦਿਆਂ, ਨਰਿਤ ਕਰਦਿਆਂ। ਸਿੱਖ ਜਿਹੜਾ ਹੈ ਉਹ ਸਹਿਜ ਵਿੱਚ ਹੁੰਦਾ ਹੈ। ਅਸੀਂ ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਈ। ਉਹ ਅਜਾਈ ਸਮਾਂ ਜਾਂਦਾ ਹੈ, ਉਹ ਵਿਅਰਥ ਜਾਂਦਾ ਹੈ। ਇਸ ਕਰਕੇ ਅਸੀਂ ਪਾਤਸ਼ਾਹ ਕਹਿੰਦੇ ਵੀ ਇਸ ਪਾਸੇ ਨਹੀਂ ਜਾਣਾ। ਕਈਆਂ ਦੀ ਪਰ ਜ਼ਿੰਦਗੀ ਨਾਟਕਾਂ, ਚੇਟਕਾਂ, ਨਾਚਾਂ ਵਿੱਚ ਹੀ ਲੰਘਦੀ ਹੈ।
ਕਾਹੂ ਬਿਹਾਵੈ ਜੀਆ ਇਹ ਹਿਰਤੇ,
ਕਈਆਂ ਦੀ ਜ਼ਿੰਦਗੀ ਲੰਘ ਰਹੀ ਹੈ, ਉਹ ਜੀਆਂ ਦਾ ਘਾਤ ਵੀ ਕਰਦੇ, ਉਹਨਾਂ ਦਾ ਹੱਕ ਖਾ ਜਾਂਦੇ ਆ, ਉਹਨਾਂ ਦਾ ਧਨ ਚੁਰਾ ਲੈਂਦੇ ਹੈ।
ਕਾਹੂ ਬਿਹਾਵੈ ਰਾਜ ਮੈਂ ਡਰਤੇ,
ਕਈਆਂ ਦੀ ਜ਼ਿੰਦਗੀ ਲੰਘਦੀ ਹੈ ਉਹ ਰਾਜੇ ਦੇ ਦਰਬਾਰ ਦੇ ਵਿੱਚ ਡਰ ਡਰ ਕੇ ਸਮਾਂ ਬਤੀਤ ਕਰਦੇ। ਦੇਖੋ ਕਈਆਂ ਦੀ ਜ਼ਿੰਦਗੀ ਤੁਸੀਂ ਅੱਜ ਹੀ ਵੇਖੋ ਨਾ, ਪਾਤਸ਼ਾਹ ਦੀ ਕਿਰਪਾ ਸਦਕਾ ਕਈ ਵਾਰੀ ਨਾ ਅਸੀਂ ਚਰਚਾ ਦੇ ਵਿੱਚ ਚਲੇ ਜਾਂਦੇ ਹਾਂ, ਗੁਰੂ ਦੀ ਕਿਰਪਾ ਨਾਲ ਗੁਰੂ ਪੰਥ ਦਾ ਪੱਖ ਰੱਖਣ, ਅਤੇ ਜਦੋਂ ਪਹਿਲੇ ਵਾਰੀ ਗਾਈਦਾ ਹੁੰਦਾ, ਜਿਹੜਾ ਸਾਹਮਣੇ ਬੰਦਾ ਬੈਠਾ ਹੁੰਦਾ ਉਹ ਕਿਸੇ ਹੋਰ ਵਿਚਾਰਧਾਰਾ ਦੀ ਗੱਲ ਕਰ ਰਿਹਾ ਹੁੰਦਾ, ਅਗਲੀ ਵਾਰੀ ਜਾਈਦਾ ਅਤੇ ਉਹਨੇ ਪਾਸਾ ਪਲਟ ਲਿਆ ਹੁੰਦਾ, ਉਹ ਹੋਰ ਵਿਚਾਰਧਾਰਾ ਦੀ ਗੱਲ ਕਰ ਰਿਹਾ ਹੁੰਦਾ। ਇਹ ਕੀ ਆ? ਇਹ ਆ ਰਾਜੇ ਦਾ ਡਰ। ਪਾਤਸ਼ਾਹ ਕਹਿੰਦੇ ਕਈਆਂ ਦੀ ਜ਼ਿੰਦਗੀ ਲੰਘ ਰਹੀ ਹੈ ਰਾਜੇ ਦੇ ਡਰ ਦੇ ਵਿੱਚ ਹੀ। ਉਹ ਇਹ ਗੱਲ ਭੁੱਲ ਗਏ ਕਿ ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਰਾਜ ਰੱਬ ਦਾ ਹੀ ਸਦਾ ਰਹਿਣਾ, ਇੱਥੇ ਕਈ ਬਾਕੀ ਆਏ ਤੇ ਕਈ ਚਲੇ ਗਏ, ਰਾਜ ਅਕਾਲ ਪੁਰਖ ਦਾ ਹੀ ਰਹਿਣਾ, ਹੁਕਮ ਉਹਦਾ ਹੀ ਰਹਿਣਾ। ਪਰ ਕਈਆਂ ਦੀ ਜ਼ਿੰਦਗੀ ਤਾਂ ਇੱਦਾਂ ਹੀ ਲੰਘਦੀ। ਮੈਂ ਇਤਿਹਾਸ ਨੂੰ ਪੜ੍ਹ ਰਿਹਾ ਸੀ, ਵੇਖੋ ਸਿੱਖ ਦੀ ਇੱਦਾਂ ਨਹੀਂ ਲੰਘਦੀ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਨਾ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਸਲੋਧੀ ਵਾਲੇ ਸਿੰਘਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਨਾਮ ਹੈ ਭਾਈ ਆਲੀ ਸਿੰਘ ਅਤੇ ਭਾਈ ਮਾਲੀ ਸਿੰਘ। ਇਹ ਇਲਾਕੇ ਦੇ ਵਿੱਚ ਚੰਗੇ ਸਨ, ਵੱਡੇ ਨਾਮ ਸਨ, ਸਰਹੰਦ ਦੇ ਇਲਾਕੇ ਵਿੱਚ ਅਹਿਲਕਾਰ ਵੀ ਸਨ। ਜਦੋਂ ਗੁਰੂ ਦਾ ਥਾਪੜਾ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਜ਼ੁਲਮੀ ਰਾਜ ਦੀ ਇੱਟ ਨਾਲ ਇੱਟ ਖੜਕਾਉਣ ਪੰਜਾਬ ਵੱਲ ਨੂੰ ਤੁਰਿਆ ਅਤੇ ਦਿੱਲੀ ਦਾ ਤਖ਼ਤ ਹਿੱਲ ਗਿਆ। ਥੋੜ੍ਹਾ ਸਮਝਿਓ, ਦਿੱਲੀ ਦਾ ਤਖ਼ਤ ਤੇ ਉਹ ਹੈ, ਪਰ ਦਿੱਲੀ ਤੋਂ ਚੱਲਣ ਵਾਲੇ ਇੱਥੇ ਵੀ ਬੈਠੇ ਸਨ, ਵਜ਼ੀਰ ਖਾਨ ਵਰਗੇ, ਜਿਨ੍ਹਾਂ ਦੀਆਂ ਸਾਰੀਆਂ ਤਾਰਾਂ ਉੱਥੋਂ ਹੀ ਹਿੱਲਦੀਆਂ ਸਨ, ਜਿਹੜੇ ਸਾਡੇ ਸਕੇ ਨਹੀਂ। ਅਤੇ ਇੱਧਰ ਵਜ਼ੀਰ ਖਾਨ ਨੂੰ ਪਤਾ ਲੱਗਾ, ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਮੈਂ ਬੇਨਤੀ ਕਰਾਂ, ਅਸੀਂ ਮੁਸ਼ਕਲਾਂ ਦੇ ਵਿੱਚੋਂ ਕਿਵੇਂ ਲੰਘਣਾ, ਜੇ ਇਸ ਗੱਲ ਨੂੰ ਸਮਝਣਾ ਆਵੇ ਤਾਂ ਪ੍ਰਾਚੀਨ ਪੰਥ ਪ੍ਰਕਾਸ਼ ਗੁਰਮੁਖੋ ਜ਼ਰੂਰ ਪੜ੍ਹਿਓ। ਅੱਜ ਤਾਂ ਮੁਸ਼ਕਲਾਂ ਹੀ ਕੋਈ ਨਹੀਂ, ਸਾਡੇ ਦੇ ਉੱਤੇ ਇਹ ਵੀ ਹਾਲਾਤ ਰਹੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਫੜਿਆ ਅਤੇ ਸਿੱਖਾਂ ਦੇ ਸਿਰਾਂ ਨੂੰ ਨੇਜਿਆਂ 'ਤੇ ਟੰਗਿਆ, ਸੰਗਲਾਂ ਦੇ ਨਾਲ ਬੰਨ ਦਿੱਤੇ ਸਿੱਖ, ਜਲੂਸ ਨਿਕਲਿਆ ਅਤੇ ਜਲੂਸ ਦੇ ਅੱਗੇ ਅੱਗੇ ਸਰਕਾਰ ਨੇ ਬਿੱਲੀ ਮਾਰ ਕੇ ਟੰਗੀ ਸੀ ਕਿ ਸਿੱਖ 'ਤੇ ਕੀ ਛੱਡਣਾ ਸੀ ਅਤੇ ਬਿੱਲੀ ਕੋਈ ਨਹੀਂ ਛੱਡੀ, ਇਹ ਪ੍ਰਤੀਕ ਸੀ। ਪਰ ਸਿੱਖ ਮੁੱਕ ਗਏ ਨਾ, ਉਹਦੇ ਤੋਂ ਬਾਅਦ ਅਸੀਂ ਰਾਜ ਨਹੀਂ ਕੀਤਾ। ਨਾਦਰ ਸ਼ਾਹ ਕਿੰਨੇ ਭਜਾਇਆ, ਅਹਿਮਦ ਸ਼ਾਹ ਅਬਦਾਲੀ ਕਿੰਨੇ ਭਜਾਇਆ ਗੁਰੂ ਪੰਥ ਨੇ, ਪਰ ਜਦੋਂ ਗੁਰੂ ਦੇ ਹੁਕਮ ਵਿੱਚ। ਤਾਂ ਭਾਈ ਰਤਨ ਸਿੰਘ ਭੰਗੂ ਲਿਖਦੇ ਆ ਕਿ ਵਜ਼ੀਰ ਖਾਨ ਦਾ ਤਖ਼ਤ ਲਿਆ, ਉਹਨੇ ਇੱਕ ਦਿਨ ਦਰਬਾਰ ਦੇ ਵਿੱਚ ਬਾਬਾ ਆਲੀ ਸਿੰਘ ਅਤੇ ਮਾਲੀ ਸਿੰਘ ਨੂੰ ਕਿਹਾ ਵੀ ਅੱਗੇ ਤਾਂ ਤੁਹਾਡਾ ਜਿਹੜਾ ਗੁਰੂ ਹੈ ਗੁਰੂ ਗੋਬਿੰਦ ਸਿੰਘ, ਉਹ ਪੰਜਾਬ ਦੇ ਵਿੱਚੋਂ ਦੂਰ ਚਲਾ ਗਿਆ, ਬੱਚੇ ਵੀ ਸ਼ਹੀਦ ਕੀਤੇ, ਪਰ ਮੈਨੂੰ ਪਤਾ ਲੱਗਾ ਕਿ ਹੁਣ ਤੁਹਾਡਾ ਗੁਰੂ ਇੱਕ ਹੋਰ ਗੁਰੂ ਨੂੰ ਪੰਜਾਬ ਵੱਲ ਭੇਜ ਰਿਹਾ, ਜਾਓ ਹਾਂ ਭਲਾ ਬੰਦਾ ਸਿੰਘ ਬਹਾਦਰ ਨੂੰ ਇੱਥੇ ਲੈ ਹੀ ਆਓ, ਦੇਖੀਏ ਤੇ ਸਹੀ। ਉਹਨੇ ਟੌਂਕ ਮਾਰੀ, ਬਾਬਾ ਆਲੀ ਸਿੰਘ ਅਤੇ ਮਾਲੀ ਸਿੰਘ ਨੇ ਆਖਿਆ ਵਜ਼ੀਰ ਖਾਨ ਉਹ ਗੁਰੂ ਨਹੀਂ, ਉਹ ਗੁਰੂ ਦਾ ਭੇਜਿਆ ਹੋਇਆ ਬੰਦਾ ਹੈ, ਤੇ ਇੱਕ ਗੱਲ ਦਾ ਖਿਆਲ ਕਰੀ, ਯੋਧਿਆਂ ਨੂੰ ਸੱਦਣ ਦੀ ਲੋੜ ਨਹੀਂ ਹੁੰਦੀ, ਉਹ ਜ਼ਰੂਰ ਇੱਥੇ ਆਵੇਗਾ ਤੇ ਫਿਰ ਸਾਹਮਣੇ ਹੋ ਕੇ ਟੱਕਰ ਲਵੇ। ਵਜ਼ੀਰ ਖਾਨ ਨੂੰ ਕਹਿ ਰਿਹਾ ਬਾਬਾ ਆਲੀ ਸਿੰਘ, ਬਾਬਾ ਮਾਲੀ ਸਿੰਘ ਸਲੋਧੀ ਸਿੰਘਾਂ ਵਾਲੇ। ਵਜ਼ੀਰ ਖਾਨ ਨੂੰ ਗੱਲ ਚੁੱਭ ਗਈ, ਇਹ ਮੇਰੇ ਰਾਜ ਭਾਗ ਦੇ ਵਿੱਚ ਰਹਿੰਦੇ ਆ ਪਰ ਗੱਲ ਕੌਮ ਦੀ ਕਰਦੇ ਆ। ਵੇਖੋ 1984 ਦੇ ਵਿੱਚ ਸਿੱਖ ਫੌਜੀਆਂ ਨੇ ਬੈਰਕਾਂ ਛੱਡੀਆਂ, ਕਿਉਂ? ਇਹਦੀਆਂ ਜੜ੍ਹਾਂ ਪਿੱਛੇ ਵੀ ਪਈਆਂ। ਸਾਡੇ ਲਈ ਸਭ ਤੋਂ ਪਹਿਲਾਂ ਸਿਰਫ ਕੌਮ ਹੈ, ਸਾਡਾ ਗੁਰੂ ਹੈ, ਗੁਰੂ ਗ੍ਰੰਥ ਹੈ, ਗੁਰੂ ਪੰਥ ਹੈ, ਉਹਦੇ ਤੋਂ ਪਰਾਂ ਸਾਡੇ ਲਈ ਉਜਾੜ ਹੈ। ਬਾਬਾ ਆਲੀ ਸਿੰਘ ਬਾਬਾ ਮਾਲੀ ਸਿੰਘ ਨੂੰ ਕੈਦ ਕੀਤਾ ਗਿਆ ਪਰ ਉਹ ਗੁਰਮੁਖ ਛੁੱਟ ਗਏ, ਨਿਕਲ ਗਏ ਤੇ ਜਾ ਕੇ ਕਿੱਥੇ ਮਿਲੇ। ਵਜ਼ੀਰ ਖਾਨ ਨੇ ਵੀ ਤੇ ਲਾਲਚ ਦਿੱਤੇ ਨਾ, ਪਰ ਉਹ ਉਹਦੇ ਪਾਸੇ ਨਹੀਂ ਗਏ, ਉਹ ਗੁਰੂ ਵਾਲੇ ਪਾਸੇ ਖੜੇ, ਗੁਰੂ ਪੰਥ ਵਾਲੇ ਪਾਸੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲੇ ਤੇ ਜਦੋਂ ਚੱਪੜ ਚਿੜੀ ਦੇ ਮੈਦਾਨ ਵਿੱਚ, ਦੁਨੀਆਂ ਦਾ ਉਹ ਮੈਦਾਨ ਜਿੱਥੇ ਮੁਗਲ ਹਕੂਮਤ ਨੂੰ ਲੱਕ ਤੋੜਵੀਂ ਹਾਰ, ਜਿਹਨੂੰ ਕਹਿੰਦੇ ਸੀ ਅਜਿੱਤ ਹਕੂਮਤ, ਗੁਰੂ ਦਾ ਪੰਥ ਤੇ ਇਕੱਠਾ ਹੀ ਨਹੀਂ ਹੁੰਦਾ, ਅਸੀਂ ਤੇ ਦਿੱਲੀ ਦਾ ਤਖ਼ਤ ਹਰਾਇਆ ਤੇ ਜੇ ਇਕੱਠੇ ਹੋ ਜਾਈਏ ਸਾਡੇ ਸਾਹਮਣੇ ਅੜਦਾ ਕੋਈ ਵੀ ਨਹੀਂ। ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਉੱਥੇ ਬੁੱਤ ਲੱਗੇ ਹੋਏ ਆ ਜਿਹੜੀ ਯਾਦਗਾਰ ਹੈ। ਬਾਬਾ ਆਲੀ ਸਿੰਘ ਬਾਬਾ ਮਾਲੀ ਸਿੰਘ ਲੜੇ ਤੇ ਰੁਤਬੇ ਪੰਥ ਵੀ ਦਿੰਦਾ। ਜਦੋਂ ਸਰਹੰਦ ਫਤਿਹ ਕਰਕੇ ਫਤਿਹਗੜ੍ਹ ਸਾਹਿਬ ਬਣਾਇਆ, ਇੱਥੋਂ ਦਾ ਨਾਇਬ ਸੂਬੇਦਾਰ ਬਣਾਇਆ ਗਿਆ ਬਾਬਾ ਆਲੀ ਸਿੰਘ ਨੂੰ। ਵਜ਼ੀਰ ਖਾਨ ਦਾ ਪਾਸਾ ਨਹੀਂ ਉਹਨਾਂ ਨੇ ਲਿਆ, ਪੰਥ ਦਾ ਪਾਸਾ ਲਿਆ। ਅੱਜ ਵੀ ਸਾਨੂੰ ਪੰਥ ਵਾਲੇ ਪਾਸੇ ਆਉਣਾ ਚਾਹੀਦਾ। ਦੁਨੀਆਂ ਦੀ ਕੋਈ ਵੀ ਤਾਕਤ ਸਾਡੇ ਪੰਥ ਨੂੰ ਆਖੇ ਵੀ ਮਕਾਉਣਾ, ਮੁਕਾ ਕੋਈ ਨਹੀਂ ਸਕਦਾ। ਗੁਰੂ ਗ੍ਰੰਥ ਵੀ ਜੁਗੋ ਜੁਗ ਅਟਲ ਹੈ ਤੇ ਗੁਰੂ ਪੰਥ ਵੀ ਜੁਗੋ ਜੁਗ ਅਟਲ ਹੈ। ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਕਈਆਂ ਦੀ ਪਰ ਜ਼ਿੰਦਗੀ ਲੰਘ ਜਾਂਦੀ ਹੈ, ਉਹ ਰਾਜ ਦਰਬਾਰ ਰਾਜੇ ਦਾ ਡਰ ਮਨ ਮੰਨ ਕੇ ਜ਼ਿੰਦਗੀ ਲੰਘਾਉਂਦੇ ਨੇ।
ਸੰਤ ਬਿਹਾਵੈ ਹਰ ਜਸ ਕਰਤੇ।
ਸੰਤ ਜਿਹੜੇ ਨੇ ਉਹ ਜ਼ਿੰਦਗੀ ਬਤੀਤ ਕਰਦੇ ਨੇ ਹਰ ਜਸ ਕਰਦਿਆਂ। ਸਿੱਖ ਜਿਹੜਾ ਉਹ ਕਿਸੇ ਬੰਦੇ ਦਾ ਜਸ ਨਹੀਂ ਕਰਦਾ, ਉਹ ਜਸ ਕਰਦਾ ਵਾ ਵਾਹਿਗੁਰੂ ਦਾ, ਅਕਾਲ ਪੁਰਖ ਦਾ।
ਕਾਹੂ ਬਿਹਾਵੈ ਮਤਾ ਮਸੂਰਤ।
ਕਈਆਂ ਦੀ ਜ਼ਿੰਦਗੀ ਲੰਘਦੀ ਹੈ ਮੁਸ਼ਕਲਾਂ ਸਮੇਂ ਸਲਾਹ ਮਸ਼ਵਰਾ ਕਰਦੀਆਂ ਹੀ, ਐ ਹੀ ਲੰਘੀ ਜਾਂਦੀ ਆ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ। ਅੱਜ ਸਿੱਖਾਂ ਨੂੰ ਵੀ ਇਹ ਗੱਲ ਮੁਸ਼ਕਲਾਂ ਦੇ ਵਿੱਚ ਕਰ ਲੈਣੀ ਚਾਹੀਦੀ ਆ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਹੇ। ਇਕੱਠੇ ਹੋਵਾਂਗੇ ਤੇ ਸਾਰੀਆਂ ਮੁਸ਼ਕਲਾਂ ਪਾਸੇ ਹੋ ਜਾਣੀਆਂ। ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਖਦੇ ਨੇ, ਕਈਆਂ ਦੀ ਜ਼ਿੰਦਗੀ ਮੁਸ਼ਕਲਾਂ ਔਂਕੜਾਂ ਦੇ ਹੱਲ ਉਹਦੀ ਸਲਾਹ ਕਰਦਿਆਂ ਹੀ ਲੰਘ ਜਾਂਦੀ ਹੈ।
ਕਾਹੂ ਬਿਹਾਵੈ ਸੇਵਾ ਜ਼ਰੂਰਤ।
ਕਈਆਂ ਦੀ ਜ਼ਿੰਦਗੀ ਲੰਘਦੀ ਹੈ ਕਿ ਜੀਵਨ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ। ਕਈਆਂ ਦੀ ਜ਼ਿੰਦਗੀ ਲੰਘਦੀ ਹੈ ਕਿ ਨੌਕਰੀ ਕਰੀ ਜਾਈਏ, ਚਾਕਰੀ ਕਰੀ ਜਾਈਏ। ਅਸੀਂ ਚਾਕਰੀ ਠੀਕ ਹੈ, ਹਰ ਇੱਕ ਬੰਦਾ ਆਪਣੇ ਰੁਜ਼ਗਾਰ ਲਈ ਕਰਦਾ, ਪਰ ਸਾਡੇ ਲਈ ਸਭ ਤੋਂ ਵੱਡੀ ਚਾਕਰੀ ਹੈ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਅਸੀਂ ਚਾਕਰ ਗੁਰੂ ਗ੍ਰੰਥ ਦੇ, ਗੁਰੂ ਪੰਥ ਦੇ, ਰੱਬ ਦੇ ਵੀ ਬਣਨਾ, ਪਰ ਕਈਆਂ ਦੀ ਜ਼ਿੰਦਗੀ ਇਵੇਂ ਹੀ ਲੰਘਦੀ ਹੈ।
ਕਾਹੂ ਬਿਹਾਵੈ ਸੋਧਤ ਜੀਵਤ।
ਕਈਆਂ ਦਾ ਜੀਵਨ ਜਿਹੜਾ ਹੈ ਉਹ ਖੋਜ ਭਾਲ ਕਰਦਿਆਂ ਹੀ ਲੱਭ ਜਾਂਦਾ, ਸਾਰੀ ਜ਼ਿੰਦਗੀ ਇਸੇ ਪਾਸੇ ਲੱਗੇ ਰਹਿੰਦੇ ਨੇ।
ਸੰਤ ਬਿਹਾਵੈ ਹਰ ਰਸ ਪੀਵਤ।
ਜਿਹੜੇ ਸੰਤ ਨੇ ਉਹਨਾਂ ਦੀ ਜ਼ਿੰਦਗੀ ਲੰਘਦੀ ਹੈ ਹਰੀ ਦਾ ਜਸ ਕਰਦਿਆਂ, ਹਰੀ ਦਾ ਰਸ ਪੀਂਦਿਆਂ। ਜੀ
ਜਿਤ ਕੋ ਲਾਇਆ ਤਿਤ ਹੀ ਲਗਾਨਾ।
ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਰੱਬ ਨੇ ਜਿਹਨੂੰ ਜਿਹੜੇ ਪਾਸੇ ਲਾਇਆ ਹੈ ਉਹ ਉਸੇ ਪਾਸੇ ਲੱਗਾ ਹੋਇਆ ਹੈ।
ਨਾ ਕੋ ਮੂੜ ਨਹੀਂ ਕੋ ਸਿਆਣਾ।
ਇਸ ਕਰਕੇ ਨਾ ਭਾਈ ਆਪਾਂ ਕਹਿ ਸਕਦੇ ਵੀ ਆਹ ਮੂਰਖ ਹੀ ਹੋ, ਅਸੀਂ ਬੜੇ ਸਿਆਣੇ ਹੀ ਹੋ, ਨਹੀਂ। ਜਦੋਂ ਆਪਾਂ ਉੱਚੀ ਅਵਸਥਾ ਕਰਾਂਗੇ ਫੇਰ ਇਹ ਪਤਾ ਲੱਗੂਗਾ ਕਿ ਰੱਬ ਨੇ ਜਿਹੜੇ ਪਾਸੇ ਜੀਵ ਨੂੰ ਲਾਇਆ ਹੈ ਉਸੇ ਪਾਸੇ ਲੱਗਾ ਹੋਇਆ ਹੈ।
ਕਰ ਕਿਰਪਾ ਜਿਸ ਦੇਵੈ ਨਾਉ।
ਕਿਰਪਾ ਕਰਕੇ ਪਰਮਾਤਮਾ ਜਿਨ੍ਹਾਂ ਗੁਰਮੁਖਾਂ ਨੂੰ, ਜਿਨ੍ਹਾਂ ਸੇਵਕਾਂ ਨੂੰ ਬਾਣੀ ਬਾਣਾ ਨਾਮ ਦਿੰਦਾ ਹੈ। ਸਾਡਾ ਨਾਮ ਕਿਤੇ ਬਾਹਰ ਨਹੀਂ ਜੇ, ਨਾਮ ਸਾਡਾ ਬਾਣੀ ਵਿੱਚ ਜੇ। ਨਾਮ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਪੰਜ ਪਿਆਰੇ ਦਿੰਦੇ ਨੇ। ਕਿਰਪਾ ਕਰਕੇ ਵਾਹਿਗੁਰੂ ਜਿਨ੍ਹਾਂ ਨੂੰ ਨਾਮ ਦੀ ਦਾਤ ਦਿੰਦਾ ਹੈ।
ਨਾਨਕ ਤਾਕੈ ਬਲ ਬਲ ਜਾਓ।
ਨਾਨਕ ਨਾਮ ਦੀ ਮੋਹਰ ਲਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਆਖਦੇ ਨੇ, ਮੈਂ ਉਹਨਾਂ ਤੋਂ ਸਦਕੇ ਹਾਂ, ਮੈਂ ਉਹਨਾਂ ਤੋਂ ਬਲਿਹਾਰ ਹਾਂ, ਮੈਂ ਬਲ ਬਲ ਜਾਂਦਾ ਹਾਂ ਜਿਨ੍ਹਾਂ ਉੱਤੇ ਕਿਰਪਾ ਕਰਕੇ ਵਾਹਿਗੁਰੂ ਨੇ ਨਾਮ ਦੀ ਦਾਤ ਦੇ ਦਿੱਤੀ ਹੈ। ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ। ਬੜਾ ਕੁਛ ਅਸੀਂ ਮੰਗਦੇ ਹਾਂ, ਗੁਰੂ ਕੋਲੋਂ ਹੀ ਮੰਗਣਾ ਹੈ, ਪਰ ਇਹਨਾਂ ਮੰਗਾਂ ਦੇ ਵਿੱਚ ਪ੍ਰਮੁੱਖ ਚਾਹੀਦਾ ਹੈ ਕਿ ਸਾਨੂੰ ਪਾਤਸ਼ਾਹ ਦਾ ਨਾਮ ਮਿਲੇ, ਅਸੀਂ ਨਾਮ ਦੇ ਨਾਲ ਬਾਣੀ ਦੇ ਨਾਲ ਜੁੜੀਏ ਤੇ ਬਾਣੀ ਦੇ ਨਾਲ ਨਾਲ ਬਾਣੀ ਦੇ ਨਾਲ ਵੀ ਜੁੜੀਏ। ਜਿਹੜਾ ਪਾਤਸ਼ਾਹ ਨੇ ਸਾਨੂੰ ਸਰੂਪ ਦਿੱਤਾ ਹੈ ਉਹਦੇ ਵਿੱਚ ਵੀ ਅਸੀਂ ਕਾਇਮ ਹੋਈਏ। ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਸਾਡੇ ਹਿਰਦੇ ਦੇ ਵਿੱਚ ਵਸਣ। ਵਿਚਾਰਾਂ ਕਰਦੇ ਹਾਂ, ਅਨੇਕਾਂ ਭੁੱਲਾਂ ਅਨੇਕਾਂ ਗਲਤੀਆਂ ਹੋਈਆਂ ਨੇ, ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਦੇਣਾ ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਸੰਗਤ ਦਾ ਅਤੇ ਜਿਤਨੇ ਵੀ ਸਿੰਘ ਸਹਿਬਾਨ ਨੇ, ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਅਤੇ ਜਿਤਨੇ ਵੀ ਸਿੰਘ ਸਹਿਬਾਨ ਨੇ ਸਾਰਿਆਂ ਦਾ, ਜਿਨ੍ਹਾਂ ਨੇ ਦਾਸ ਨੂੰ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਆਓ ਅਖੀਰ ਦੇ ਵਿੱਚ ਆਪਾਂ ਫਿਰ ਜੋ ਪੰਕਤੀਆਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ ਉਹਨਾਂ ਦਾ ਪਾਠ ਅਤੇ ਸਮਾਪਤੀ ਕਰੀਏ ਜੀ।
ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾਕੈ ਬਲ ਬਲ ਜਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।